द्वार को छाड़ के गेहो तुहारो द्वार बहेंगे की लाज अस गोविंद दास तुहार जन्म तुम्हारे लेखे माधु जन्म तुम्हारी लेखे माधु Thank you. खेत है दुख बीजे दुख खाए दुख बीच जमे मर रहे हाय चित विद दुख उपजे पुरखा चित विद दुख बिन सजाए होमे बिच दुख उपजे पुरखा नाम विसरे मर जाए नाम बिहोण जीवन कौन काम जिनी सहार नाम न जीते उसे काहे जागे आई राम राजे मान के जन्म दलंब है नाम बिन विसार हूं बते हर नाम न विजे अगे पुकार आए मन मेरे जन्म है नान करार पाए कबीर मानस जन्म दलंब है होत न बारे बारी ज्यों फल पाकी पोई गिरे बहर ना लागी तार पे प्राप्त मानुख देहरिया गोविंद मिलन की एह तेरी वरिया अवर काज तेरे किते नकाम मिल साध संगत पाजी केवल नाम गुरसेवा ते भगत कमाई इत देही को सह दे सो देही उपजू गोविंद कुल मत जाओ मानस जन्म का यही लाहो जब लग जा रोग नहीं आया जब लग का ਸਾਲ ਗਰਤ ਨੇ ਪਾਇਆ ਰੱਬ ਵਿਕਲਪ ਨੇ ਅਵਨਾ ਪਰਿਸਭ ਪਾਈ ਆਵੇ ਅੰਤਨ ਭਜਿਆ ਜਾਈ ਦੁਖੋਈ ਅਵਸਾਰ ਫਿਰ ਬਦਲਾਵੋ ਪਾਰ ਬਾਰਾਂ ਬਰਸ ਬਾਰਾਂ ਬਰਸ ਬਾਲਪਨ ਬੀਤੇ ਬੀਸ ਬਰਸ ਕਿਸ ਤਪ ਨਾ ਕੀਓ ਤੀਸ ਬਰਸ ਕਿਸ ਦੇਵ ਨਾ ਪੂਜਾ ਫਿਰ ਪੁਸ਼ਤਾਨਾ ਬਿਰਦ ਪਿਓ ਪਹਿਲੇ ਚਾਰ ਲਗਾਣ ਦੂਜੇ ਮਾਏ ਪਿਆ ਅਜਵੇਂ ਖਾਣ ਪੀਣ ਕੀ ਤਾਤ ਛਿਵੇਂ ਕਾਮਨਾ ਪੁੱਛੇ ਉਹ ਸਤਵੇਂ ਸੰਜ ਕਿਆ ਕਰਵਾ ਨਾਨਕ ਮਨ ਮੁਖੇ ਅੰਦ ਪਿਆਰ ਵਾਹਿਗੁਰੂ ਵਾਹਿਗੁਰ ਬਹੁਤ ਜਨਮ ਵਿਸਰੇ ਮਾਧੂ ਮਾਰੇ ਕਰਬਲਾ ਸਾਥ ਲੱਗ ਜੀਓ ਉਹ ਕਦੋਂ ਹੋਣਗੇ ਦਿਨਾਰੀ ਤੇਰੇ
ਹੋਣਗੇ ਦਿਲਾਰੇ
ਸਤਿਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਆਓ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕਣ ਦਾ ਯਤਨ ਕਰੀਏ। ਚਿੱਤ ਵਿਅਕਤੀਆਂ ਨੂੰ ਇਕਾਗਰ ਕਰਦੇ ਹੋਏ ਰਸਨਾ ਪਵਿੱਤਰ ਕਰੋ, ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਕਾਫੀ ਸਮਾਂ ਸਵੇਰ ਤੋਂ ਹੀ ਇਸ ਪਵਿੱਤਰ ਪਾਵਨ ਸਥਾਨ ਤੇ ਬਹੁਤ ਹੀ ਆਪ ਜੀ ਕਈ ਐਸੇ ਪ੍ਰੇਮੀ ਨੇ ਜਿਹੜੇ ਸਵੇਰ ਤੋਂ ਹੀ ਬੈਠੇ ਹਨ, ਕਿਉਂਕਿ ਪਹਿਲਾਂ ਜੋ ਪ੍ਰੋਗਰਾਮ ਸੀ ਉਸ ਮੁਤਾਬਕ ਇਸ ਇਲਾਕੇ ਦੇ ਚੁਣੇ ਗਏ ਨੁਮਾਇੰਦਿਆਂ ਨੇ ਜੋ ਸਤਿਗੁਰਾਂ ਦਾ ਵੋਟ ਆਸਰਾ ਲਿਆ, ਉਹਨਾਂ ਦੀਆਂ ਆਪੋ ਆਪਣੀਆਂ ਭਾਵਨਾਵਾਂ ਸਨ ਕਿ ਉਹ ਸਥਾਨ ਨਾਲ ਭਾਵਨਾਵਾਂ ਜੁੜੀਆਂ ਹਨ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਕਾਮਯਾਬੀ ਬਖਸ਼ੀ। ਉਹਨਾਂ ਨੇ ਪਰਸੋਂ ਤੋਂ ਹੀ ਅਖੰਡ ਪਾਠ ਪ੍ਰਾਰੰਭ ਕਰਵਾਏ ਸਨ ਭੋਗ ਤੇ, ਉਪਰੰਤ ਸਤਸੰਗ ਹੋਇਆ, ਬਹੁਤ ਸਾਰਿਆਂ ਨੇ ਆਪਣੇ ਵਿਚਾਰ ਰੱਖੇ, ਫਿਰ ਉਸ ਉਪਰੰਤ ਮੀਟਿੰਗ ਹੋਈ ਜੋ ਕਿ ਆਪਣੇ ਪਿਆਰੇ ਇਸ ਸਥਾਨ ਦੇ ਬਾਨੀ ਜਿਨ੍ਹਾਂ ਨੇ ਇਸ ਸਥਾਨ ਦੀ ਨੀਂਹ ਰੱਖੀ, ਆਪ ਜੀ ਨੇ ਆਪਣੇ ਹਸਤ ਕਮਲਾਂ ਦੁਆਰਾ ਜਿੱਥੇ ਉਹਨਾਂ ਦੇ ਪਵਿੱਤਰ ਪਾਵਨ ਚਰਨਾਂ ਦੀ ਸ਼ੋਭ ਪ੍ਰਾਪਤ ਹੈ ਉੱਥੇ ਉਹਨਾਂ ਨੇ ਆਪਣੇ ਹੱਥੀਂ ਇਸ ਪਾਵਨ ਸਥਾਨ ਨੂੰ ਆਪਣੇ ਹਸਤ ਕਮਲਾਂ ਦੀ ਸ਼ੋਭ ਦਿੱਤੀ ਹੈ। ਉਹਨਾਂ ਦੀ ਯਾਦ ਤਾਂ ਸਦਾ ਹੀ ਆਪਣੇ ਅੰਦਰ ਸਮੋਈ ਹੈ, ਜਿਵੇਂ ਸ਼ਬਦ ਵੀ ਪੜਿਆ ਹੈ ਕਿ ਕਦੋਂ ਉਹ ਦੀਦਾਰੇ ਹੋਣ ਉਹ ਮਨਮੋਹਣੀ ਮੂਰਤ ਜਿਨ੍ਹਾਂ ਨੇ ਕਿਰਪਾ ਕੀਤੀ ਇੱਥੇ ਇੰਨਾ ਸੋਹਣਾ ਸੁਹਾਵਣਾ ਗੁਰੂ ਅਸਥਾਨ ਕਾਇਮ ਕੀਤਾ ਹੈ, ਜਿੱਥੇ ਬੈਠ ਕੇ ਸਾਨੂੰ ਸਤਸੰਗ ਮਿਲਦਾ ਹੈ, ਸੇਵਾ ਸਿਮਰਨ ਦਾ ਕੁੰਭ ਹੈ, ਸੋ ਇੱਥੇ ਸਾਡੀ ਭਾਵਨਾ ਜੁੜੀ ਹੈ। ਜਿਵੇਂ ਉਹਨਾਂ ਦੀ ਵੀ ਭਾਵਨਾ ਸੀ, ਭਾਵੇਂ ਰਾਜਨੀਤਿਕ ਹੈ, ਕਿ ਇਹ ਪਾਤਸ਼ਾਹ ਸਾਨੂੰ ਇਹ ਕਾਮਯਾਬੀ ਮਿਲੇ, ਭਾਵੇਂ ਉਹ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਇਲੈਕਸ਼ਨ ਹੈ, ਵੋਟ ਦੀ ਪਾਵਰ ਹੈ, ਪਰ ਇੱਕ ਸਪੋਰਟ ਹੁੰਦੀ ਹੈ ਇੱਕ ਮਾਨਸਿਕ ਤੌਰ ਦੇ ਉੱਤੇ ਚੜ੍ਹਦੀ ਕਲਾ ਵਾਸਤੇ, ਉਹ ਗੁਰਬਾਣੀ ਦੀ ਵੋਟ ਹੈ। ਸੋਹਣਾ ਪ੍ਰੇਮੀਆਂ ਨੇ ਉਹ ਆਸਰਾ ਲਿਆ, ਅਖੰਡ ਪਾਠ ਹੋਏ, ਭੋਗ ਪਏ, ਉਪਰੰਤ ਬਹੁਤ ਸਾਰੇ ਆਏ। ਚਲੋ ਉਹਨਾਂ ਦਾ ਤਾਂ ਆਉਣਾ ਉਹਨਾਂ ਦੀ ਭਾਵਨਾ ਹੈ, ਪਰ ਜਿਹੜੇ ਨੇਮੀ ਹਨ ਸਤਸੰਗੀ ਹਨ ਉਹ ਤੁਸੀਂ ਬੈਠੇ ਹੋ, ਜਿਹੜੇ ਹਰ ਹਫ਼ਤੇ ਕੀ ਪੂਰਨਵਾਸੀ ਕੀ ਸੰਗਰਾਂਦ ਕੀ ਜਦੋਂ ਵੀ ਸਤਸੰਗ ਹੁੰਦਾ ਹੈ, ਕੋਈ ਨਹੀਂ ਪਰਵਾਹ ਕਰਦੇ ਕੰਮਾਂ ਕਾਰਾਂ ਦੀ, ਕੋਈ ਨਹੀਂ ਪਰਵਾਹ ਕਰਦੇ ਮੌਸਮ ਦੀ ਕਿ ਕਿੰਨੀ ਗਰਮੀ ਹੈ, ਕੋਈ ਮੀਂਹ ਪੈਂਦਾ ਹੈ, ਕੁਝ ਵੀ ਹੋਵੇ ਨਹੀਂ, ਇਸ ਗੱਲ ਦੀ ਪਰਵਾਹ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲੋ ਰੇ ਮੁਕਾਮ ਨਾ ਕੋਈ ਟੋਰ ਪੇ ਨਿਤ ਰਹਿੰਦੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਾ ਬਹਿੰਦੇ। ਜਿਨ੍ਹਾਂ ਨੂੰ ਇਹ ਖਿੱਚ ਹੈ, ਜਿਨ੍ਹਾਂ ਦੇ ਸੀਨੇ ਦੇ ਵਿੱਚ ਖਿੱਚ ਪੈਂਦੀ ਹੈ, ਪਿਆਰ ਹੈ, ਉਹ ਪਿਆਰ ਹੀ ਮਹਾਂਪੁਰਸ਼ਾਂ ਦਾ ਨਿਰਮਲ ਪਿਆਰ ਸਾਨੂੰ ਇਸ ਗੁਰੂ ਦਰਬਾਰ ਵੱਲ ਲੈ ਕੇ ਆਉਂਦਾ। ਉਹਨਾਂ ਨੇ ਚਾਲੀ ਚਲਾਈ ਕਿ ਹਫ਼ਤਾਵਾਰੀ ਸਤਸੰਗ ਹੋਣ, ਸੰਗਤਾਂ ਨਾਮ ਬਾਣੀ ਦੇ ਨਾਲ ਜੁੜਨ। ਸੋ ਆਪਾਂ ਉਸ ਨੇਮ ਨੂੰ ਉਸ ਪ੍ਰੇਮ ਦੇ ਵਿੱਚ ਨਿਭਾਉਂਦੇ ਹੋਏ ਅੱਜ ਇੱਥੇ ਹਫ਼ਤਾਵਾਰੀ ਸਤਸੰਗ ਸਮਾਗਮ ਦੇ ਵਿੱਚ ਇਕੱਤਰ ਹੋਏ। ਜਿਵੇਂ ਸ਼ਬਦ ਪੜੇ ਨੇ ਕਿ ਜਨਮ ਲੇਖੇ ਵਿੱਚ ਲੱਗ ਜਾਵੇ, ਕਿਉਂਕਿ ਸਮਾਂ ਲੇਖੇ ਵਿੱਚ ਹੈ। ਸਮਾਂ ਤਾਂ ਭਾਵੇਂ ਕਿਸੇ ਨਾ ਕਿਸੇ ਲੇਖੇ ਲੱਗਦਾ ਹੀ ਹੈ, ਸਮਾਂ ਕਿਤੇ ਰੋਕਿਆ ਰੁਕਿਆ ਹੈ, ਇਹ ਠਹਿਰ ਨਜਾਤ ਨਾ ਜਾਣ ਦਾ ਲੰਘ ਗਿਆ ਨਾ ਮੁੜ ਕੇ ਆਮ ਦਾ ਸਮਾਂ ਮੁੜ ਕੇ ਆਇਆ ਕਿ ਅਸੀਂ ਹੁਣ ਲੱਭੀਏ ਸਾਡਾ ਬਚਪਨਾ ਮਿਲਦਾ ਹੈ ਨਹੀਂ। 12 ਬਰਸ ਬਾਲਪਨ ਬੀਤੇ, 12 ਸਾਲ ਤਾਂ ਆ ਖੇਡਾਂ ਵਿੱਚ ਹੀ ਲੰਘਾ ਲਏ। 20 ਵਰਸ ਤਪ ਨਾ ਕੀਤਾ, ਜਦੋਂ ਤਪ ਕਰਨ ਦਾ ਸਮਾਂ ਸੀ ਉਹ ਉਮਰ ਵੀ ਲੰਘ ਗਈ। 30 ਦਾ ਵਰਸ ਕਿਸ ਦੇਵ ਨਾਲ ਪੂਜਾ, ਜਦੋਂ ਪੂਜਾ ਦੇ ਵਿੱਚ ਉਪਾਸਨਾ ਦੇ ਵਿੱਚ ਸਮਾਂ ਬਤੀਤ ਕਰਨਾ ਸੀ ਉਹ ਵੀ ਐਵੇਂ ਲੰਘਾ ਲਿਆ। ਹੋਰ ਖੋਲ ਕੇ ਪਾਤਸ਼ਾਹ ਦੱਸਦੇ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲੇ ਹੀ ਪਿਆਰ ਲੱਗ ਗਿਆ ਕਾਹਦੇ ਨਾਲ, ਉਹ ਮਾਤਾ ਦੇ ਦੁੱਧ ਨਾਲ। ਉੱਥੇ ਹੀ ਨੀ ਸਾਡੀ ਪ੍ਰੀਤ ਹਟਦੀ, ਵਾਰ ਵਾਰ ਉੱਥੇ ਜਾਂਦੀ ਹੈ। ਦੂਜੇ ਮਾਏ ਬਾਪ ਕੀ ਸੁੱਧ, ਮਾਤਾ ਪਿਤਾ ਦੀ ਸੁੱਧ ਹੋ ਗਈ। ਤੀਜੇ ਭਈਆ ਭਾਬੀ ਵੀਰ, ਚੌਥੇ ਪਿਆਰ ਉਪੰਨੀ ਖੇਡ, ਕਿੰਨੀਆਂ ਖੇਡਾਂ ਖੇਡਦਿਆਂ ਦਾ ਬਚਪਨ ਲੰਘ ਗਿਆ। ਹੁਣ ਆਈ ਜਵਾਨੀ, ਜਵਾਨੀ ਕੀ ਹੈ? ਹਨੇਰੀ ਹੈ, ਹਨੇਰੀ ਐਸੀ ਹੁੰਦੀ ਹੈ। ਹੁਣ ਹਨੇਰੀਆਂ ਚੱਲਦੀਆਂ ਹਨ, ਕਿੰਨੇ ਵੱਡੇ ਵੱਡੇ ਦਰਖਤ ਵੀ ਡਿੱਗ ਜਾਂਦੇ ਹਨ, ਟੁੱਟ ਜਾਂਦੇ ਹਨ। ਸਹੀ ਕੈਸੀ ਮਾਇਆ ਦੀ ਹਨੇਰੀ ਹੈ, ਇਸ ਦੇ ਸਾਹਮਣੇ ਟਿਕਣਾ ਬਹੁਤ ਮੁਸ਼ਕਲ ਹੈ। ਤੇ ਜਵਾਨੀ ਵਿੱਚ ਕੀ ਕਰਦਾ ਹੈ? ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਝ ਕਿਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਖਾਣ ਪੀਣ ਦਾ ਇਸ ਨੂੰ ਆਦਤ ਪੈਂਦੀ ਹੈ, ਉਲਟਾ ਖਾਂਦਾ ਹੈ, ਉਲਟਾ ਹੀ ਗੱਲਾਂ ਕਰਦਾ ਹੈ। ਜੈਸਾ ਅੰਨ ਤੈਸਾ ਵੰਨ, ਤਵੋ ਗੁਣੀ ਅੰਨ ਅੰਦਰ ਜਾਵੇ ਤਾਂ ਬਿਰਦੀ ਵੀ ਤਮੋ ਗੁਣੀ ਬਣਦੀ ਹੈ, ਰਜੋ ਗੁਣੀ ਜਾਵੇ ਰਜੋ ਗੁਣੀ ਬਣਦੀ ਹੈ। ਜੇ ਸਤੋ ਗੁਣੀ ਅੰਨ ਅੰਦਰ ਜਾਵੇ ਉਹ ਉਸਦੇ ਨਾਲ ਫਿਰ ਬਿਰਤੀ ਸ਼ਾਂਤ ਕੀ ਬਿਰਤੀ ਹੈ, ਸਤੋ ਗੁਣੀ ਬਿਰਤੀ ਹੈ। ਇਹ ਸਤਸਾਨ ਦੀ ਕੀ ਵਿਲੱਖਣਤਾ ਹੈ? ਇੱਥੇ ਜਿੰਨਾ ਵੀ ਲੰਗਰ ਦੇ ਵਿੱਚ ਅੰਨ ਲੱਗਦਾ ਹੈ ਉਹ ਅਨਾਜ, ਇੱਥੇ ਜੋ ਮਹਾਂਪੁਰਸ਼ਾਂ ਨੇ ਆਪਣੀ ਜ਼ਮੀਨ ਵੇਚ ਕੇ ਇਹ ਟਰੱਸਟ ਦੇ ਨਾਮ ਜ਼ਮੀਨ ਲਗਵਾਈ, ਸੈਂਕੜੇ ਏਕੜ ਦਾ ਇਹ ਫਾਰਮ ਹੈ, ਇੱਥੇ ਪੈਦਾ ਹੁੰਦਾ ਹੈ। ਪੈਦਾ ਕੌਣ ਕਰਦੇ ਨੇ? ਜਿਹੜੇ ਨਿਸ਼ਕਾਮ ਹਨ, ਜਿਨ੍ਹਾਂ ਦਾ ਇਹ ਨਹੀਂ ਕਿ ਅਸੀਂ ਆਪਣੇ ਪੁੱਤਰ ਧੀਆਂ ਵਾਸਤੇ ਕਰ ਰਹੇ ਹਾਂ। ਜਥੇਦਾਰ ਹੈ ਅਮਰੀਕ ਸਿੰਘ ਖੇਤੀਬਾੜੀ, ਦਿਨ ਰਾਤ ਲੱਗੇ ਨੇ, ਇੱਕ ਲੱਤ ਦੇ ਨਾਲ ਹੀ ਇਹ ਕੁਲਦੀਪ ਸਿੰਘ ਵਰਗੇ ਸਾਰੇ, ਕੋਈ ਟਰੈਕਟਰ ਚਲਾਉਂਦਾ ਹੈ, ਕੋਈ ਸੇਵਾ ਕਰਦਾ ਹੈ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਅੰਨ ਜਾਣਾ ਹੈ, ਇਹਦੀਆਂ ਗੁਰੂ ਪਿਆਰੀਆਂ ਸੰਗਤਾਂ ਨੇ ਛਕਣਾ ਹੈ। ਉਸ ਪਵਿੱਤਰਤਾ ਦੇ ਨਾਲ ਪੈਦਾ ਕੀਤਾ ਅੰਨ ਜਦੋਂ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ ਹਨ, ਜੇ ਉਹ ਵੀ ਨਾਮ ਜਪਣ ਵਾਲੀਆਂ ਹੋਣ, ਪ੍ਰਸ਼ਾਦੇ ਪਕਾਉਣ ਸਮੇਂ ਕਿਸੇ ਦੇ ਨਾਲ ਈਰਖਾ ਨਾ ਹੋਵੇ ਕਿ ਫਲਾਣੀ ਤਾਂ ਪ੍ਰਸ਼ਾਦੇ ਨਹੀਂ ਬਣਾਉਣ ਆਏ, ਆ ਖਾਣ ਵਾਲੇ ਇੰਨੇ ਆ ਗਏ। ਉਹ ਫਿਰ ਉਹ ਜੇ ਉਸ ਇੱਕ ਇੱਕ ਪ੍ਰਸ਼ਾਦੇ ਨੂੰ ਇਹ ਸੋਚ ਕੇ ਮੇਰੀ ਉਹ ਮਾਤਾ ਮੇਰੀ ਭੈਣ ਉਹ ਬੱਚੀ ਪਕਾਵੇ ਕਿ ਮੇਰੇ ਗੁਰੂ ਨਾਨਕ ਨੇ ਇਹ ਪ੍ਰਸ਼ਾਦਾ ਛਕਣਾ ਹੈ, ਤਾਂ ਇਸ ਦੇ ਵਿੱਚ ਕੋਈ ਅੱਤ ਕਥਨੀ ਨਹੀਂ ਕਿ ਜੋ ਪ੍ਰਸ਼ਾਦ ਪਾਣੀ ਛਕੇਗਾ ਉਸਦੀ ਬਿਰਤੀ ਜੁੜ ਜਾਵੇਗੀ। ਇਹ ਸੱਚਾਂ ਦੇ ਸਥਾਨ ਹਨ, ਆਸ਼ਰਮ ਹਨ, ਨਿਸ਼ਕਾਮ ਪ੍ਰੇਮੀ ਸੇਵਾ ਕਰਦੇ ਨੇ। ਇੱਕ ਤਾਂ ਹੁੰਦੀ ਹੈ ਤਨਖਾਹ ਨਾਲ ਕਰਾਉਣਾ ਕੰਮ, ਉਹ ਤਾਂ ਸਾਰੇ ਜਾਣਦੇ ਨੇ, ਸਰਕਾਰਾਂ ਵੀ ਜਾਣਦੀਆਂ ਹਨ, ਇਹਨਾਂ ਦੇ ਇੰਪਲਾਈ ਹਨ। ਪਰ ਸਾਧ ਸੰਗਤ ਇੱਕ ਨਿਸ਼ਕਾਮ ਹੈ, ਉਹ ਸੇਵਾ ਕਰਤ ਹੋਏ ਮਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ, ਸੇਵਾ ਦੇ ਵਿੱਚ ਕਿੰਨਾ ਆਨੰਦ ਹੈ। ਜੇ ਜਿਹੜੀ ਵੱਧਾ ਝੱਟੀ ਹੈ ਪੈਸੇ ਦੇ ਕੇ ਕੰਮ ਕਰਵਾਉਣੇ, ਉਜਰ ਦੇਣੀ, ਮਿਹਨਤ ਮਜ਼ਦੂਰੀ ਦੇਣੀ, ਠੀਕ ਹੈ, ਉਹ ਵੀ ਜ਼ਰੂਰੀ ਹੈ। ਉਹ ਪ੍ਰਸਾਦ ਸੰਗਤੋਂ ਸੇਵਾ ਨਹੀਂ ਬਣ ਸਕਦੀ। ਵੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਹੁਣ ਇਸ ਟਰੱਸਟ ਦੀ 6 ਕਰੋੜ ਦੇ ਕਰੀਬ ਸਾਲਾਨਾ ਰਿਟਰਨ ਹੁੰਦੀ ਹੈ, ਜਿਹੜੀ ਇਹਦੇ ਐਕਸਪੈਂਸਿਸ ਹਨ, ਇਨਕਮ ਹੈ ਉਹਦੇ ਨਾਲ ਹੀ, ਐਕਸਪੈਂਸਿਸ ਹੈ ਆਮਦਨ ਹੈ ਉਹਦੇ ਨਾਲ ਹੀ, ਖਰਚ ਹੈ ਹਰ ਸਾਲ 10% ਇਨਕਰੀਮੈਂਟ ਲੱਗਦਾ ਹੈ, ਬਹੁਤ ਵੱਡੀਆਂ ਵੱਡੀਆਂ ਤਨਖਾਹਾਂ ਹਨ। ਪਰ ਜੇ ਉਹਨਾਂ ਨੂੰ ਕਿਤੇ ਕਹੀਏ ਕਿ ਅੱਜ ਦਾ ਐਤਵਾਰ ਦਾ ਸਤਸੰਗ ਹੈ, ਤੁਸੀਂ ਆਇਓ, ਰੁਕੋ, ਸੇਵਾ ਕਰਿਓ, ਕੀ ਮਜਾਲ ਹੈ ਕਿ ਉਹ ਵੱਧਾ ਝੱਟੀ ਹੈ। ਬੇਨਤੀ ਕੀਤੀ ਹੈ ਪਾਤਸ਼ਾਹ, ਇਹ ਜਨਮ ਹੈ ਇਹ ਕਾਹਦੇ ਵਾਸਤੇ ਹੈ? ਕੀ ਖਾਣ ਪੀਣ ਵਾਸਤੇ? ਖਾਤ ਪੀਤੇ ਤੇ ਨਾਲ ਤਾਂ ਕਿੰਨੇ ਜਨਮ ਬਤੀਤ ਹੋ ਗਏ। ਪਰ ਅਸਲ ਜੋ ਹੈ ਜੀਵਨ ਦਾ ਮਨੋਰਥ ਉਹ ਕੀ ਹੈ ਕਿ ਇਹ ਜਨਮ ਲੇਖੇ ਵਿੱਚ ਲੱਗੇ। ਉਹ ਜਨਮ ਤੁਮਾਰੇ ਲੇਖੇ ਮਾਂ ਤੂੰ ਜਨਮ ਤੁਮਾਰੇ ਲੇਖੇ ਥੇ ਮਾਧੋ। ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਉ ਦਰਸ਼ਨ ਦੇਖੇ। ਸੋ ਸਾਧ ਸੰਗਤ ਆਪ ਜੀ ਵਡਭਾਗੇ ਹੋ ਜੋ ਇੰਨੀ ਗਰਮੀ ਦੇ ਵਿੱਚ ਇਸ ਸਮੇਂ ਨੂੰ ਸਵਾਸਾਂ ਨੂੰ ਲੇਖੇ ਦੇ ਵਿੱਚ ਲਾਉਣ ਵਾਸਤੇ ਸਤਸੰਗ ਵਿੱਚ ਆਏ ਹੋ। ਉਮਰ ਉਹਾ ਵਿੱਚ ਲੇਖੇ ਜੋ ਜਾਤ ਸਾਈ ਵਿੱਚ ਗੁਜ਼ਰੇ ਪੈਂਦੀ ਮੁਜ਼ਰੇ ਨਹੀਂ ਤਾਂ ਸਾਨੂੰ ਹਾਸਿਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸਾਂਝ ਤੇ ਫਜਰੇ। ਸੋ ਧਿਆਨ ਦਿਓ ਆ ਤੁਹਾਡਾ ਸਮਾਂ ਲੇਖੇ ਵਿੱਚ ਲੱਗ ਰਿਹਾ ਹੈ ਬਹੁਤ ਹੀ ਕੀਮਤੀ ਹੈ। ਕਈ ਕਹਿਣਗੇ ਕਿ ਕੀਮਤੀ ਸਮੇਂ ਨੂੰ ਛੱਡ ਕੇ ਆ, ਕੀਮਤੀ ਨਹੀਂ ਉਹ ਤਾਂ ਉਹਦਾ ਹੋਰ ਲੇਖੇ ਵਿੱਚ ਲੱਗ ਰਿਹਾ ਸੀ। ਧੰਦੇ ਧਾਰਾਂ ਦੇ ਅੰਦਰ, ਕਾਰੋਬਾਰ ਵਿਹਾਰਾਂ ਦੇ ਅੰਦਰ, ਇਧਰ ਉਧਰ ਦੀਆਂ ਗੱਲਾਂ ਦੇ ਵਿੱਚ ਉਹ ਤਾਂ ਉਹਨਾਂ ਲੇਖੇ ਲੱਗ ਰਿਹਾ ਸੀ। ਉਹ ਕੀ ਕੀਮਤੀ ਹੋਇਆ? ਉਹ ਤਾਂ ਉਸਦੀ ਤਾਂ ਕੋਈ ਕੀਮਤ ਨਹੀਂ, ਉਹਦਾ ਕੋਈ, ਉਹ ਤਾਂ ਜਿਵੇਂ ਕੋਈ ਖੋਟਾ ਸਿੱਕਾ, ਉਹਦੀ ਕੀ ਵੈਲਿਊ ਹੈ? ਵੈਲਿਊਏਬਲ ਟਾਈਮ ਤਾਂ ਇਹ ਹੈ, ਇਸ ਦੀ ਕੀਮਤ ਹੈ ਜਿਹੜਾ ਸਤਸੰਗ ਵਿੱਚ ਉਹ ਪ੍ਰਭੂ ਪਿਆਰੇ ਦੀ ਯਾਦ ਦੇ ਵਿੱਚ ਲੰਘਦਾ ਹੈ। ਸੋ ਆਓ ਧਿਆਨ ਦਿਓ, ਆਪਾਂ ਇੱਕ ਸਤਸੰਗ ਦੇ ਵਿੱਚ ਵਿਚਾਰ ਲਈ ਸੀ, ਪਿਛਲੇ ਕਈ ਸਤਸੰਗ ਲੰਘ ਗਏ ਹਨ। ਉਸ ਦੇ ਵਿੱਚ ਇੱਕ ਸਾਹਮਣੇ ਸਨਮੁਖ ਇੱਕ ਜੀਵਨ ਲਿਆ ਹੈ, ਉਹ ਹੈ ਭਗਤ ਦਾ। ਭਗਤ ਕੀ ਹਨ? ਭਗਤ ਹੈ ਜੋ ਪਰਮੇਸ਼ਰ ਨੂੰ ਦਿਲ ਤੋਂ ਪਿਆਰ ਕਰਦਾ ਹੈ, ਜਿਸ ਦੇ ਅੰਦਰ ਕੋਈ ਤਰਕ ਨਹੀਂ ਵਿਤਰਕ ਨਹੀਂ। ਗਿਆਨੀ ਹੈ ਜੋ, ਗਿਆਨੀ ਤਾਂ ਗਿਆਨ ਦੇ ਵਿੱਚ ਜਾ ਕੇ ਤਰਕ ਵੀ ਕਰਦਾ ਹੈ, ਉਹ ਹਰ ਗੱਲ ਦੇ ਵਿੱਚ ਉਸਦੇ ਤਰਕ ਹੈ, ਕਿਉਂਕਿ ਗਿਆਨੀ ਦੀ ਤਾਂ ਇਹ ਗੱਲ ਨਹੀਂ। ਇੱਥੇ ਹੈ ਰਸਕ ਵੈਰਾਗੀ, ਰਸ ਦੇ ਵਿੱਚ ਭਰਿਆ ਹੋਇਆ ਭਗਤੀ ਸਹਿਤ ਗਿਆਨ, ਜੋ ਭਗਤੀ ਦੋ ਤੋਂ ਸ਼ੁਰੂ ਹੋ ਕੇ ਇੱਕ ਦੇ ਤੇ ਖਤਮ ਹੁੰਦੀ ਹੈ। ਭਗਤ ਭਗਵਾਨ ਦਾ ਰੂਪ ਬਣ ਜਾਂਦਾ ਹੈ, ਭਗਤ ਦੀ ਭਗਵਾਨ ਨੂੰ ਮੰਨਣੀ ਪਈ ਹੈ। ਆਪਾਂ ਇਹ ਵਿਚਾਰ ਲੈ ਕੇ ਚੱਲ ਰਹੇ ਹਾਂ ਕਿ ਮੇਰੀ ਬਾਂਧੀ ਭਗਤ ਛਡਾਵੇ, ਬਾਂਧੀ ਭਗਤ ਨਾ ਛੱਡੇ ਮੋਹੇ। ਪਿਛਲੀ ਵਾਰੀ ਆਪਾਂ ਸਤਸੰਗ ਵਿੱਚ ਵਿਚਾਰ ਕਰ ਰਹੇ ਸੀ ਕਿ ਹੁਣ ਸੁੱਟ ਕੇ ਦਿਖਾਵੇ। ਹੁਣ ਉਹ ਜਦੋਂ ਆਇਆ ਸੀ ਭਗਵਾਨ ਛਲਣ ਵਾਸਤੇ, ਕੀ ਹੋ ਗਿਆ? ਆਪ ਹੀ ਛਲ ਬੈਠਾ, ਆਪ ਹੀ ਛਲਿਆ ਗਿਆ। ਬੜਾ ਰੂਪ ਬਣਾ ਕੇ ਆਇਆ ਸੀ। ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ, ਬਾਵਨ ਰੂਪ ਹੋਏ ਕੇ ਚਾਰ ਵੇਦ ਮੁਖ ਪਾਠ ਸੁਣਾਵੇ। ਬਾਵਨ ਰੂਪ, ਛੋਟਾ ਜਿਹਾ ਬ੍ਰਾਹਮਣ ਦਾ ਰੂਪ ਬਣਾ ਕੇ ਆਇਆ ਸੀ। ਜਦੋਂ ਬਲ ਰਾਜਾ ਪ੍ਰਹਿਲਾਦ ਦਾ ਪੋਤਰਾ, ਵਿਭੋਚਨ ਦਾ ਪੁੱਤਰ, ਬੜਾ ਪਿਆਰਾ ਸੀ ਇਹ ਰਾਜਾ, ਜਿਹੜਾ ਜਿਸਦੇ ਨਾਮ ਨਾਲ ਰਾਜਾ ਜਨਕ ਰਾਜਾ ਹਰੀਸ਼ ਚੰਦਰ ਦੀ ਵੀ ਯਾਦ ਆਉਂਦੀ ਸੀ ਕਿ ਇੰਨਾ ਦਾਨੀ। ਉਹ ਦਾਨ ਕੀ ਕਰਦਾ ਸੀ? ਦਾਨ ਆਪਣੇ ਵਿੱਤ ਤੋਂ ਵੀ ਬਾਹਰ ਜਾ ਕੇ, ਰਾਜੇ ਦੇ ਤਾਂ ਸਭ ਕੁਝ ਉਹਦੇ ਅੰਦਰ ਹੈ, ਉਸਦੇ ਵਿੱਤ ਵਿੱਚ ਹੈ, ਉਹ ਇਸ ਤੋਂ ਵੀ ਬਾਹਰ ਚਲਾ ਗਿਆ। ਕਿਉਂਕਿ ਸਾਧ ਸੰਗਤ ਦਾਨ ਵਿੱਤ ਸਮਾਨ ਹੁੰਦਾ ਹੈ। ਮਹਾਂਪੁਰਸ਼ਾਂ ਨੂੰ ਕਈ ਵਾਰੀ ਬੰਦਾ ਜਜ਼ਬਾਤ ਵਿੱਚ ਆ ਕੇ ਆਪਣੇ ਬਹੁਤ ਵੱਡਾ ਰਕਮ, ਬਹੁਤ ਪੈਸਾ ਦਾਨ ਕਰਨ ਵਾਸਤੇ ਤਿਆਰ ਹੋ ਜਾਂਦਾ। ਮਹਾਂਪੁਰਸ਼ ਕਹਿੰਦੇ ਨਾ ਪ੍ਰੇਮੀਆ, ਤੂੰ ਬੈਠ ਜਾ, ਇਹ ਨਹੀਂ ਲੈਣਾ। ਕਈਆਂ ਨੇ ਕਹਿਣਾ ਮਹਾਰਾਜ ਜੀ ਆ 11,000 ਰੁਪਇਆ, ਨਾ ਨਾ ਕਹਿੰਦੇ ਤੇਰਾ 1100 ਠੀਕ ਹੈ, 31,000 ਕਹਿੰਦੇ ਨਹੀਂ ਤੇਰਾ 3100 ਠੀਕ ਹੈ। ਉਹਨਾਂ ਨੇ ਬੜਾ ਇਸ ਦੇ ਉੱਤੇ ਵਿਖਿਆਨ ਦਿੱਤਾ ਹੈ ਕਿ ਕਿਵੇਂ ਤਵੋ ਗੁਣੀ ਦਾਨ ਬਣ ਜਾਂਦਾ ਹੈ ਜੇ ਵਿੱਤ ਤੋਂ ਬਾਹਰ ਜਾ ਕੇ ਕਰਦੇ। ਹੁਣ ਆ ਫਸਲ ਬੀਜਦੇ ਹਾਂ, ਖੇਤੀ ਆਪਾਂ ਪਹਿਲਾਂ ਦੇਖਦੇ ਹਾਂ ਕਿ ਧਾਨ ਦੀ ਖੇਤ ਨੇ, ਇਹਦੇ ਵਿੱਚ ਪਾਣੀ ਖੜਦਾ, ਹੋਰ ਫਸਲ ਬੀਜੀ ਤਾਂ ਮਰ ਜਾਵੇਗੀ, ਉਹਦੇ ਧਾਨ ਫਲੀ ਭੂਤ ਹੈ। ਇਸੇ ਤਰ੍ਹਾਂ ਦੇ ਨਾਲ ਖੇਤ ਪਛਾਣ ਬੀਜੇ ਦਾਨ, ਇੱਥੇ ਮਹਾਂਪੁਰਸ਼ਾਂ ਦਾ ਸਥਾਨ ਹੈ। ਇਹ ਕੈਸਾ ਹੈ ਕਿ ਇੱਥੇ ਤਾਂ ਇੱਕਦਮ ਹੀ 10 ਗੁਣਾ ਵਾਧਾ ਹੈ, ਸਹੰਸਰ ਗੁਣਾ ਅੱਗੇ ਵਾਧਾ ਹੈ। ਇੱਕ ਐਸਾ ਇਸ ਕਰਮ ਭੂਮ ਮੈਂ ਬੋਵੋ ਨਾਮ, ਐਸਾ ਸਥਾਨ ਹੈ ਇੱਥੇ। ਕਰਮ ਯੋਗੀ ਮਹਾਂਪੁਰਸ਼ਾਂ ਨੇ ਆਪਣਾ ਸਾਰਾ ਕੁਝ ਤਨ ਮਨ ਧਨ ਲਾਇਆ ਹੈ। ਸੋ ਇਹਨਾਂ ਦੀਆਂ ਇਹ ਵਿਚਾਰਾਂ ਹਨ ਕਿ ਦਾਨ ਵਿੱਚ ਸਮਾਨ ਹੋਵੇ। ਜੇ ਕਹਿਣਾ ਕਿ ਨੈੱਟ ਇਨਕਮ ਦੇ ਵਿੱਚੋਂ ਦਸਵੰਧ ਬਣਦਾ ਹੈ, ਅੱਜ ਗੱਲ ਚੱਲਦੀ ਹੈ ਕਿ ਦਸਵੰਧ ਦਿਓ ਨਾ ਪਿਆਰਿਓ, ਇਹ ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਹੁਣ ਜੇ ਜ਼ਿਮੀਂਦਾਰ ਦੇ 1,000 ਬੋਰੀ ਕਣਕ ਦੀ ਹੋ ਗਈ ਤਾਂ ਕਿ ਉਹ 100 ਬੋਰੀ ਇੱਧਰ ਦੇਵੇ, ਨਾ ਨਾ ਇਹ ਨਹੀਂ ਗੱਲ। ਜਿਹੜੀ ਉਹਦੀ ਨੈੱਟ ਇਨਕਮ ਹੈ, ਸਾਰੇ ਐਕਸਪੈਂਸਿਸ ਕੱਢ ਕੇ, ਸਾਰੇ ਖਰਚੇ ਕੱਢ ਕੇ, ਜਿਹੜਾ ਇੱਕ ਪਾਸੇ ਇਨਕਮ ਦੇ ਵਿੱਚ ਉਹ ਆਉਂਦਾ ਹੈ, ਜਿਹੜਾ ਨੈੱਟ ਇਨਕਮ ਦੇ ਵਿੱਚ ਸਾਰੇ ਖਰਚੇ ਕੱਢ ਕੇ ਜਿਹੜੀ ਬਾਕੀ ਬਚਤ ਹੋਵੇ ਉਹਦਾ ਦਸਵੰਧ ਹੁੰਦਾ ਹੈ। ਇਸੇ ਕਰਕੇ ਮਹਾਂਪੁਰਸ਼ਾਂ ਨੇ ਕਹਿਣਾ ਕਿ ਤੂੰ 100 ਬੋਰੀ ਪਿੱਛੇ 1 ਬੋਰੀ ਕੱਢਿਆ ਕਰ, ਉਹ ਹੈ ਦਾਨ, ਉਹ ਹੈ ਸਦੋਗੁਣੀ ਦਾਨ। ਜੇ ਐਵੇਂ ਹੀ ਬੋਰੀਆਂ ਅਗਰ ਆਓ ਜਾ ਗੁਣਾਂ ਤੋਂ ਵੱਧ ਲਓ, ਉਹ ਤਵੋਗੁਣੀ ਦਾਨ ਬਣ ਜਾਂਦਾ ਹੈ। ਸੋ ਇਸੇ ਤਰ੍ਹਾਂ ਦੇ ਨਾਲ ਜੇ ਜ਼ਮੀਨ ਦੇ ਵਿੱਚ ਬੀਜ ਵੱਧ ਪਾ ਦਿਓ, ਉਹ ਸੰਘਣੇ ਬੂਟੇ ਹੋ ਜਾਣਗੇ, ਉਹਨਾਂ ਨੂੰ ਕੋਈ ਵੀ ਫਲ ਨਹੀਂ ਲੱਗਦਾ। ਜੇ ਲੱਗੂਗੀ ਦਾਣੇ ਛੋਟੇ ਛੋਟੇ ਪੈਣਗੇ, ਬੀਜ ਵੀ ਵੱਧ ਪਾ ਦਿੱਤਾ ਫਲ ਬੜਾ ਘੱਟ ਮਿਲਿਆ। ਜੇ ਬੀਜ ਘੱਟ ਪਾ ਤਾ, ਮਿਕਦਾਰ ਤੋਂ ਘੱਟ ਪਾ ਦਿੱਤਾ ਤਾਂ ਵੀ ਨਹੀਂ ਪੂਰਾ ਝਾੜ ਮਿਲਦਾ। ਸੋ ਪੂਰਾ ਝਾੜ ਲੈਣ ਵਾਸਤੇ ਜੋ ਬੀਜ ਦੀ ਮਿਕਦਾਰ ਫਿਕਸ ਹੈ, ਉਸ ਲਿਮਿਟ ਦੇ ਵਿੱਚ ਰਹਿ ਕੇ ਨਾ ਘੱਟ ਪਾਓ ਨਾ ਵੱਧ ਪਾਓ। ਇਸੇ ਤਰ੍ਹਾਂ ਦੇ ਨਾਲ ਦਾਨ ਪਾਉਣਾ ਚਾਹੀਦਾ ਹੈ।
ਸੋ ਉਹ ਲੱਗਦਾ ਹੈ ਉਹ ਬਲ ਰਾਜਾ ਕੀ ਕਰਦਾ ਸੀ, ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜੱਗ ਕਰਾਵੇ, ਅੰਦਰ ਬੈਠ ਕੇ ਜੱਗ ਕਰਦਾ ਸੀ, ਮਹਿਮਾ ਫੈਲ ਗਈ, ਅੱਜ 99 ਜੱਗ ਕਰ ਦਿੱਤੇ, ਆਖਰ 100ਵਾਂ ਜੱਗ ਸੀ ਉਹ ਇੰਦਰ ਦਾ ਤਖਤ ਡੋਲਣ ਲੱਗ ਗਿਆ। ਹੁਣ ਉਹ ਕੀ ਕਰਦਾ ਹੈ, ਉਸਨੇ ਭਗਵਾਨ ਵਿਸ਼ਨੂੰ ਨੂੰ ਬੇਨਤੀ ਕੀਤੀ ਕਿ ਉਹ ਦਾਨ ਕਰ ਰਿਹਾ ਹੈ ਬੜਾ ਔਖਾ, ਪਹਿਲਾਂ ਇਹ ਰਾਕਸ਼ਾਂ ਤੋਂ ਰਾਜ ਲੈ ਕੇ ਭਗਤਾਂ ਨੂੰ ਦਿੱਤਾ, ਪਰ ਇਹ ਫਿਰ ਰਾਕਸ਼ਸ ਉਹ ਜਿਹੜਾ ਸ਼ੁਕਰ ਗੁਰੂ ਹੈ ਉਹਨਾਂ ਦਾ ਪ੍ਰਹੁਤ ਹੈ, ਉਹ ਅੱਗ ਦੇ ਵਿੱਚ ਅਹੂਤੀਆਂ ਪਾ ਰਿਹਾ ਹੈ, ਹਵਨ ਦੇ ਵਿੱਚੋਂ ਸ਼ਕਤੀਆਂ ਪੈਦਾ ਕਰ ਰਿਹਾ ਹੈ, ਉਸ ਸ਼ਕਤੀ ਦੀ ਫਿਰ ਗਲਤ ਵਰਤੋਂ ਹੋਣੀ ਹੈ। ਤੁਸੀਂ ਇਹ ਕਰੋ, ਕਿਰਪਾ ਕਰੋ ਕਿਸੇ ਤਰ੍ਹਾਂ ਦੇ ਨਾਲ ਉਹਦਾ ਜਿਹੜਾ ਸੋਮਾ ਜਾਗ ਕਿਤੇ ਸੰਪੂਰਨ ਨਾ ਹੋ ਜਾਵੇ। ਤਾਂ ਭਗਵਾਨ ਕੀ ਕਰਕੇ ਆਇਆ, 52 ਰੂਪ ਹੋਏ ਗੇ, 4 ਵੇਦ ਮੁੱਖ ਪਾਠ ਸੁਣਾਵੇ, ਫਿਰ ਉਹ ਬ੍ਰਾਹਮਣ ਦਾ ਰੂਪ ਬਣਾ ਕੇ ਭਗਵਾਨ ਆ ਕੇ ਚਾਰੇ ਵੇਦਾਂ ਦੇ ਪਾਠ ਮੁੱਖ ਮੂੰਹ ਤੋਂ ਜਵਾਨੀ ਸੁਣਾ ਰਿਹਾ। ਐਸੀਆਂ ਰੀਚਾਂ ਗਾਈਆਂ ਕਿ ਉਹ ਰਾਜੇ ਦਾ ਮਨ ਮੋਹਿਆ ਗਿਆ। ਹੁਣ ਉਹ ਕੀ ਕਰਦਾ ਹੈ, ਉਹ ਹੁਣ ਉਹਨੂੰ ਬੁਲਾਉਂਦਾ ਹੈ ਅੰਦਰ, ਰਾਜੇ ਸੱਦਿਆ, ਮੰਗ ਸੁਆਮੀ ਜੋਤ ਦਪਾਵੇ। ਹੁਣ ਉਹਨੂੰ ਅੰਦਰ ਬੁਲਾਇਆ, ਕਹਿੰਦੇ ਉਹ ਤੂੰ ਮੰਗ ਲੈ। ਹੁਣ ਕੀ ਮੰਗਣਾ ਸਾਧ ਸੰਗਤ, ਮੰਗਣ ਮੰਗਣ ਦੇ ਵਿੱਚ ਵੀ ਫਰਕ ਪੈਂਦਾ ਹੈ। ਮਹਾਰਾਜ ਜੀ ਸਮਝਾਉਂਦੇ ਨੇ ਕਿ ਬਿਨ ਦੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖ ਉਤਰੇ ਮਨ ਕੀ ਭੁੱਖ। ਉਹ ਜੋ ਵੀ ਮੰਗਣਾ ਹੈ ਸੁਆਮੀ, ਮੰਗ ਜੋ ਤੁਦ ਪਾਵੇ ਮੰਗ ਲੈ। ਪਰ ਸਾਧ ਸੰਗਤ ਜਿਹੜੇ ਨਾਮ ਜਪਣ ਵਾਲੇ ਨੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਉਹਨੂੰ ਉਹਦੀ ਮੰਗ ਹੀ ਨਹੀਂ ਕੋਈ ਰਹਿੰਦੀ। ਉਹ ਕਹਿੰਦਾ ਕੀ ਮੰਗਣਾ ਹੈ, ਉਹ ਤਾਂ ਐਸੀ ਗੱਲ ਕਹੇਗਾ ਤੇਰੇ ਨਾਮ ਤੋਂ ਬਿਨਾ ਹੋਰ ਮੰਗਣਾ ਹੈ ਕਿ, ਤੇਰੇ ਨਾਮ ਤੋਂ ਬਿਨਾ ਵੀ ਹੋਰ ਮੰਗਣਾ, we'll be right back. ਨਾਮ ਮਿਲੇ ਇਸ ਦੇ ਨਾਲ ਤਾਂ ਸੁੱਖ ਹੈ, ਬਾਕੀ ਤਾਂ ਤੁਸੀਂ ਦੇਖਦੇ ਹੋ ਤੁਹਾਡਾ ਤਜਰਬਾ ਸਾਡੇ ਨਾਲ ਵੱਧ ਹੈ। ਮੰਗ ਕੇ ਵੇਖੋ, ਪੁੱਤਰ ਮੰਗ ਲਓ, ਪੁੱਤਰ ਇੱਥੇ ਕੋਈ ਘਾਟ ਨਹੀਂ। ਦੇਖਿਆ ਹੈ ਫਲ ਹੈ, ਫਲ ਮਿਲਦਾ ਭਾਵਨਾ ਨੂੰ ਫਲ ਜ਼ਰੂਰ ਲੱਗਦਾ ਹੈ, ਪਰ ਉਹਦੇ ਪਿੱਛੇ ਕੀ ਹੈ? ਪੁੱਤਰ ਹੋ ਗਿਆ ਫਿਰ ਉਹਦੀ ਪੜ੍ਹਾਈ ਦਾ ਫਿਕਰ, ਪੜ੍ਹਾਇਆ, ਵੱਡਾ ਕਰਿਆ, ਵੱਡਾ ਹੋਇਆ, ਵਿਆਹਿਆ, ਕੁਝ ਸਭ ਕੁਝ ਕੀਤਾ, ਨੂੰ ਆ ਗਈ, ਫਿਰ ਮੰਗ ਕਿ ਪੋਤਰਾ ਮਿਲੇ, ਚਲੋ ਮਿਲ ਗਿਆ, ਫਿਰ ਹੋਰ ਲੋੜਾਂ ਨੇ, ਫਿਰ ਕੀ ਹੁੰਦਾ ਏ? ਦੇਖਦੇ ਹੀ ਦੇਖਦੇ ਉਹ ਸਭ ਮੁਨਕਰ ਹੋ ਜਾਂਦੇ ਨੇ। ਬਿਰਧ ਪਿਆ, ਹੁਣ ਬਿਰਧ ਪਿਆ, ਉੱਪਰ ਸਾਕਸੇਨ ਠੀਕ ਹੈ, ਬਾਣੀ ਕਹਿ ਰਹੀ ਹੈ ਕਿ ਤੁਹਾਡੇ ਉੱਪਰ ਉਹਨਾਂ ਦੀ ਛਾਇਆ ਹੋਣੀ ਚਾਹੀਦੀ ਹੈ ਜਿਹੜੇ ਸਾਕ ਨੇ, ਰਿਸ਼ਤੇਦਾਰ ਹਨ। ਜਦੋਂ ਤੁਹਾਡੇ ਹੱਥ ਪੈਰ ਕੰਮ ਨਾ ਕਰਨ, ਕੀ ਉਹ ਕਾਰਨ? ਬਿਰਧ ਪਿਆ ਉੱਪਰ ਸਾਕਸੇਨ ਮੁੱਖ ਅਪਿਆਓ ਬੈਠ ਕੋ ਦੇਣ, ਬੈਠੇ ਨੂੰ ਹੀ ਮੂੰਹ ਚ ਬੁਰਗੀ ਪਾਉਣ, ਇੱਥੇ ਕੌਣ ਕਰਦਾ ਹੈ? ਤਾਂ ਇਹ ਮਹਾਂਪੁਰਸ਼ ਹੁਣ ਬਿਰਧ ਆਸ਼ਰਮ ਬਣਾ ਰਹੇ ਨੇ ਬਾਹਰਲੇ ਦੇਸ਼ਾਂ ਵਿੱਚ, ਓਲਡ ਏਜ ਹੋਮ ਬਣ ਰਹੇ ਨੇ, ਬਿਰਧਾਂ ਨੂੰ ਸੰਭਾਲਣ ਦੇ ਫਿਕਰ ਪਏ ਨੇ, ਸਰਕਾਰਾਂ ਬੁਢਾਪਾ ਪੈਨਸ਼ਨ ਲਾ ਰਹੀਆਂ ਨੇ, ਬੜਾ ਕੁਝ ਇਹ ਸੋਚ ਰਿਹਾ। ਅੱਜ ਕਾਨੂੰਨ ਬਣਾਏ ਜਾ ਰਹੇ ਨੇ ਕਿ ਉਹ ਬਜ਼ੁਰਗਾਂ ਨੂੰ ਸਤਿਕਾਰ ਦਿਓ। ਹੁਣ ਇੱਕ ਨਵਾਂ ਹੀ ਕਾਨੂੰਨ ਬਣਿਆ ਹੈ ਕਿ ਜੇ ਬਿਰਧਾਂ ਤੋਂ ਤੁਸੀਂ ਵਿਲ ਵਸੀਅਤ ਕਰਾ ਲਈ, ਜ਼ਮੀਨ ਨਾ ਕਰਾ ਲਈ, ਕੋਠੀ ਜਾਇਦਾਦ ਨਾਮ ਕਰਵਾ ਲਈ, ਜੇ ਉਹਨਾਂ ਦੀ ਸੇਵਾ ਨਹੀਂ ਕਰਦੇ, ਉਹਨਾਂ ਦਾ ਇੱਕ ਹੀ ਬਿਆਨ, ਉਹ ਦੁਬਾਰਾ ਉਹ ਸਾਰਾ ਕੁਝ ਉਲਟਾ ਕਰ ਸਕਦਾ ਹੈ। ਭਾਵੇਂ ਚਲੋ ਇਹ ਤਾਂ ਜਿੰਨੇ ਮਰਜ਼ੀ ਬਣਾ ਲਓ ਕਾਨੂੰਨ, ਕਾਨੂੰਨਾਂ ਦੇ ਵਿੱਚ ਕਿੰਨਾ ਕੋਈ ਫਸਦਾ ਹੈ। ਕਾਨੂੰਨ ਤਾਂ ਮੱਕੜੀ ਦਾ ਜਾਲ ਹੈ, ਕੀੜਾ ਮਕੌੜਾ ਹੀ ਫਸੂ, ਹਾਥੀ ਤੋੜ ਕੇ ਲੰਘ ਜਾਂਦੇ ਵੱਡੇ ਵੱਡੇ ਦੇ ਉਦੇਸ਼ ਲੋਕ। ਇਹ ਤਾਂ ਜਿਹੜੇ ਨੇ ਉਹ ਇਹਦੇ ਵਿੱਚ ਨਹੀਂ, ਉਹ ਫਸਦੇ ਕਾਨੂੰਨ ਵਿੱਚ ਤਾਂ ਛੋਟਾ ਹੀ ਫਸਦਾ ਹੈ। ਸੋ ਆਓ ਵਿਚਾਰ ਵੱਲ ਧਿਆਨ ਦਿਓ ਕਿ ਆਪਾਂ ਇੱਥੇ ਮੰਗੋ ਕੀ ਮੰਗੋ। ਆਪਾਂ ਇੱਕ ਸਵਾਲ ਕੀਤਾ ਹੈ ਕਿ ਕੀ ਮੰਗੀਏ, ਪਾਤਸ਼ਾਹ ਆਪੇ ਦੱਸਦੇ ਨੇ ਕਿ ਉਹ ਪਿਆਰੇ ਕੀ ਮੰਗਣਾ ਹੈ। ਉਹ ਨਾਮ ਤੋਂ ਬਿਨਾ ਹੋਰ ਹੈ ਵੀ ਮੰਗਣ ਦੇ ਵਿੱਚ ਕੀ? ਮੰਗ ਕੇ ਦੇਖ ਲਓ ਜਿਨ੍ਹਾਂ ਨੇ ਮੰਗਿਆ ਹੈ। ਮੰਗਣਾ, ਮੰਗਣ ਵਾਲੇ ਨੂੰ ਦੇਣਾ ਗੁਰੂ ਪੀਰਾਂ ਮਹਾਂਪੁਰਸ਼ਾਂ ਵਾਸਤੇ ਕੋਈ ਵੀ ਔਖਾ ਕੰਮ ਨਹੀਂ, ਕੋਈ ਵੀ ਮੰਗ ਲਓ, ਕਿਉਂਕਿ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਮਿਲਣਾ ਹੀ ਮਿਲਣਾ ਹੈ। ਉਹ ਸੋਈਓ ਮਿਲ ਜਾਂਦਾ ਜੀ ਮੰਗੀਏ ਜੋ ਪੂਰੇ ਹਰ ਕੇ ਚਰਨ ਰਸਾਏ, ਜੋ ਜੋ ਮੰਗੇ ਸੋਈ ਸੋਈ ਪਾਵੇ। ਐਸੀ ਰਸਾਇਣ ਹੈ ਕਿ ਜੋ ਵੀ ਮੰਗ ਲੋ ਉਹ ਦਿੰਦਾ ਹੈ। ਪ੍ਰਸਾਦ ਸੰਗਤ ਮੰਗਣ ਵਿੱਚ ਫਰਕ ਹੈ। ਹੁਣ ਮਾਤਾ ਦੇ ਕੋਲੋਂ ਬੱਚਾ ਕੀ ਮੰਗਦਾ? ਅੱਗ। ਮਾਤਾ ਨੂੰ ਪਤਾ ਹੈ ਕਿ ਇਸ ਨੇ ਇਹਦੇ ਨਾਲ ਇਸ ਅੱਗ ਨਾਲ ਇਹਨੂੰ ਪਤਾ ਨਹੀਂ ਦੀ ਕੀ ਖਾਸੀਅਤ ਹੈ, ਇਹ ਨਾਲ ਆਪਣਾ ਨੁਕਸਾਨ ਕਰੇਗਾ, ਕੱਪੜੇ ਜਲਾ ਲਵੇਗਾ, ਉਹ ਬੱਚੇ ਨੂੰ ਅੱਗ ਤੋਂ ਦੂਰ ਰੱਖੇਗੀ ਕਿ ਇਹਦੇ ਨੇੜੇ ਨਾ ਜਾ। ਇਸੇ ਤਰ੍ਹਾਂ ਗੁਰੂ ਮਤ ਹੈ, ਗੁਰੂ ਦੀ ਮਤ ਜੋ ਹੈ ਉਹ ਕੀ ਕਹਿੰਦੀ ਹੈ? ਗੁਰ ਕੀ ਮਤ ਤੂੰ ਲੇ ਆਣੇ, ਭਗਤ ਬਿਨਾ ਡੁੱਬੇ ਬਹੁ ਸਿਆਣੇ। ਕਿ ਤੂੰ ਇਹ ਮਤ ਧਾਰਨ ਕਰ ਗੁਰੂ ਦੀ, ਗੁਰੂ ਕੀ ਕਹਿ ਰਿਹਾ? ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ। ਉਹਦੇ ਨਾਲ ਜਿਹੜੀ ਭੁੱਖ ਉਤਰਨੀ ਹੈ ਉਹ ਤਾਂ ਨਾਮ ਨਾਲ ਉਤਰਨੀ ਹੈ। ਬਿਨਾਂ ਸੰਤੋਖ ਭੁੱਖਾ ਨਹੀਂ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਹ ਸੁਪਨਾ ਹੈ, ਇਹਦੇ ਨਾਲ ਚਿੱਤ ਲਾਈ ਬੈਠੇ ਆ। ਸੁਪਨੇ ਦੇ ਵਿੱਚ ਕੋਈ ਰਾਜਾ ਬਣ ਗਿਆ, ਸੁਪਨੇ ਵਿੱਚ ਭਿਖਾਰੀ ਬਣ ਗਿਆ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਪੂਰਨ ਪੇ ਨਾਕਾਮ ਜਮੋਹਿਆ ਮਾਇਆ, ਕਿਆ ਵਿਚਾਰਾ ਜੰਤ ਜਾ ਆਪ ਭਲਾਇਆ। ਹੁਣ ਭਲਾ ਜਦੋਂ ਪਰਮੇਸ਼ਰ ਹੀ ਭਲਾਉਣ ਆ ਗਿਆ, ਹੁਣ ਬਲ ਰਾਜੇ ਨੂੰ ਛੱਡਣ ਆ ਗਿਆ। ਰਾਜਾ ਤਾਂ ਕਹਿ ਰਿਹਾ ਹੈ ਕਿ ਸਵਾਮੀ ਮੰਗ ਲੈ, ਮੰਗ ਸਵਾਮੀ ਜੋ ਤੁਧ ਪਾਵੇ। ਹੁਣ ਉਹ ਦੇਣ ਵਾਸਤੇ ਤਿਆਰ ਸੀ, ਜਿਹੜਾ ਉਹਦਾ ਸੁੱਕਰ ਸੀ ਪਹਿਰਲਵਾ ਉਹ ਪ੍ਰੋਹਤ, ਉਹ ਕਹਿਣ ਲੱਗਿਆ ਉਹ ਰਾਜਨ ਛਲਿਆ ਨਾ ਜਾਵੀ, ਤੈਨੂੰ ਇਹ ਛਲਣ ਵਾਸਤੇ ਆ ਬੌਣਾ ਜਾ ਬਣ ਕੇ ਰੱਬ ਆ ਗਿਆ। ਅਛਲ ਛਲਣ ਤੁਧੇ ਆਇਓ, ਜਿਹੜਾ ਅਛਲ ਹੈ, ਜਿਹੜਾ ਅਮਰ ਹੈ, ਉਹ ਅਵਨਾਸੀ ਹੈ, ਉਹ ਤੈਨੂੰ ਛਲਣ ਵਾਸਤੇ ਆ ਗਿਆ, ਛਲਿਆ ਨਾ ਜਾਈ। ਹੁਣ ਸਾਧ ਸੰਗਤ, ਰਾਜਾ ਸੀ, ਰਾਜਾ ਤਿਆਰ ਸੀ, ਰਾਜਾ ਤਾਂ ਇੱਥੋਂ ਤੱਕ ਤਿਆਰ ਹੋ ਗਿਆ ਕਿ 99 ਜੱਗ ਤਾਂ ਪੂਰੇ ਕਰ ਦਿੱਤੇ, ਸੋਮਾ ਪੂਰਾ ਹੋ ਜਾਣਾ, ਆ ਜਿਹੜੇ ਧੀ ਪੁੱਤਰ ਸਭ ਹਰ ਕੇ ਕੀਏ, ਇਹਨਾਂ ਨੂੰ ਵੀ ਦਾਨ ਤੱਕ ਲਾਉਣ ਵਾਸਤੇ ਤਿਆਰ ਹੈ, ਆਪਣੀ ਇਸਤਰੀ ਨੂੰ ਵੀ, ਆਪਣੇ ਪੁੱਤਰ ਨੂੰ ਵੀ, ਆਪਣੀ ਧੀ ਨੂੰ ਵੀ। ਉਹ ਕਹਿਣ ਲੱਗਿਆ ਗੁਰੂ ਜੀ, ਇਹ ਪ੍ਰੋਹਤ ਜੀ ਇਹ ਗੱਲ ਨੀ, ਭਗਵਾਨ ਛਲਣ ਆਇਆ ਕੋਈ ਗੱਲ ਨੀ, ਠੀਕ ਹੈ ਦੂਜਿਆਂ ਤੋਂ ਬਚੇ, ਜਿਹੜੇ ਦੂਜੇ ਠੱਗ ਨੇ ਦਿਨ ਰਾਤ ਠੱਗ ਰਹੇ ਨੇ, ਜੇ ਪਰਮੇਸ਼ਰ ਹੀ ਆਪ ਆ ਜਾਵੇ ਹੋਰ ਇਹ ਤੋਂ ਵਧੀਆ ਕਿਹੜੀ ਗੱਲ ਹੈ। ਉਹ ਜੋ ਵੀ ਮੰਗ ਲਵੇ ਤਨ ਮਨ ਧਨ ਸਭ ਉਸਨੂੰ ਦੇਣ ਵਾਸਤੇ ਤਿਆਰ ਹੈ। ਕਹਿੰਦੇ ਇਹ ਨੀ, ਪਰ ਉਧਰ ਪ੍ਰੋਹਤ ਸੀ ਜਿਹੜਾ ਉਹ ਕੀ ਕਹਿ ਰਿਹਾ ਹੈ ਕਿ ਤੂੰ ਲੁੱਟਿਆ ਨਾ ਜਾਈ, ਠੱਗਿਆ ਨਾ ਜਾਈ, ਤੈਨੂੰ ਇਹ ਛਲਣ ਆ ਗਿਆ, ਛਲਿਆ ਨਾ ਜਾਈ। ਹੁਣ ਪਰ ਉਸ ਬਲ ਰਾਜੇ ਨੇ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ ਕੀਤੀ। ਉਹ ਕੀ ਕਹਿ ਰਿਹਾ ਹੈ? ਕਹਿੰਦੇ ਹੁਣ ਤਾਂ ਜੋ ਵੀ ਫਿਰ ਭਗਵਾਨ ਮੰਗੇ, ਕਹਿੰਦੇ ਜੋ ਮੰਗ ਲਵੇ ਕੀ ਔਖਾ ਹੈ। ਕਹਿੰਦੇ ਆਓ ਸਵਾਮੀ ਜੀ ਮੰਗੋ, ਮੰਗ ਜੋ ਤੁਧ ਪਾਵੇ, ਜੋ ਮੰਗਣਾ ਮੰਗ ਲੋ। ਉਹ ਕੀ ਕਹਿ ਰਹੇ ਨੇ? ਉਹ ਕਹਿੰਦੇ ਨੇ, ਕਹਿੰਦੇ ਉਹ ਮੈਂ ਕੀ ਮੰਗਣਾ, ਮੈਂ ਤਾਂ ਇੱਕ ਨਿਰਵਿਰਤੀ ਚ ਰਹਿਣ ਵਾਲਾ ਹੈ, ਪ੍ਰਵਿਰਤੀ ਚ ਨਾ ਪੈਣ ਵਾਲਾ ਹੈ, ਮੈਂ ਨੀ ਤੇ ਤੋਂ ਕੁਝ ਚਾਹੁੰਦਾ। ਚਲੋ ਜੇ ਤੂੰ ਚਾਹੁੰਦਾ ਹੀ ਹੈ ਕੁਝ ਦੇਣਾ, ਤਾਂ ਮੈਂ ਚਾਹੁੰਦਾ ਕਿ ਮੈਂ ਤੇਰੇ ਦਵਾਰ ਦੇ, ਰਾਜ ਦਵਾਰ ਦੇ ਅੱਗੇ ਬੈਠ ਕੇ ਛੱਤਰੀ ਪਾ ਕੇ ਨਾਮ ਜਪਾਂ, ਇੰਨੀ ਕੁ ਮੈਨੂੰ ਢਾਈ ਕੁ ਕਰਮਾਂ ਧਰਤੀ ਦੇ ਦੇ। ਰਾਜਨ ਨੇ ਚੁਲੀ ਛੱਡ ਦਿੱਤੀ ਕਿ ਠੀਕ ਹੈ ਲੈ ਲਓ। ਕਰੋ ਅਢਾਈ ਧਰਤ ਮੰਗ ਪਿੱਛੋਂ ਦੇ ਤਹਿਲੋ ਨਾ ਮਾਵੇ। ਢਾਈ ਕੁ ਕਰਮਾਂ ਧਰਤੀ ਮੰਗ ਕੇ ਤੇ ਐਡਾ ਰੂਪ ਬਣਾ ਲਿਆ ਕਿ ਤਿੰਨਾਂ ਲੋਕਾਂ ਵਿੱਚ, ਲੋਕ ਵਿੱਚ, ਪਰਲੋਕ ਵਿੱਚ, ਪਤਾਲ ਵਿੱਚ, ਉੱਧਰ ਲੋਕੀ ਵਿੱਚ ਵੀ ਨਹੀਂ ਸਮਾ ਰਿਹਾ। ਹੁਣ ਉਹਨੇ ਸਾਰਾ ਕੁਝ ਹੀ ਮਿਣ ਲਿਆ। ਧਰਤ ਪਤਾਲ ਮਿਣ ਕੇ ਦੋ ਕਰਮਾਂ ਦੇ ਵਿੱਚ, ਦੋ ਕਰਵਾ ਕਰਤ ਤਹਿ ਲੋ ਤਿੰਨੇ ਲੋ, ਦੋ ਕਰਮਾਂ ਦੇ ਵਿੱਚ ਹੀ ਕਰ ਲਏ ਪੂਰੇ। ਹੁਣ ਕਹਿੰਦੇ ਆ ਜਾ, ਕਿੱਧਰ ਜਾਣਾ? ਬਲ ਰਾਜੇ ਦੇ ਸਿਰ ਤੇ ਪੈਰ ਰੱਖ ਲਿਆ। ਬਲ ਰਾਜਾ ਲੈ ਮਗਰ ਮਣਾਵੇ, ਉਹਨੂੰ ਫਿਰ ਪਤਾਲ ਵਿੱਚ ਧੱਕ ਦਿੱਤਾ ਤੇ ਉਹਦੀ ਪਿੱਠ ਦੇ ਉੱਤੇ ਰੱਖ ਕੇ ਮਿਣ ਲਿਆ, ਉਹਨੂੰ ਵੀ ਮਿਣ ਲਿਆ। ਹੁਣ ਸਭ ਕੁਝ ਲੈ ਲਿਆ ਤੇ ਹੁਣ ਜਦੋਂ ਜਾਣ ਲੱਗਦਾ ਏ, ਕਹਿੰਦਾ ਉਹ ਰਾਜਾ, ਬਲ ਰਾਜਾ, ਹੁਣ ਉਹਨੂੰ ਭਗਤ ਦੇ ਉੱਤੇ ਦਿਆਲ ਹੋ ਗਿਆ ਕਿ ਇਹਨੇ ਤਾਂ ਸਭ ਕੁਝ ਦੇ ਦਿੱਤਾ, ਭਗਤ ਰੱਖਦਾ ਹੀ ਕੁਝ ਨਹੀਂ। ਉਹਦੀ ਤਾਂ ਇਹ ਦਿਲੋਂ ਅਰਦਾਸ ਹੁੰਦੀ ਹੈ ਕਿ ਜੋ ਵੀ ਹੈ ਉਹ ਸਾਰਾ ਕੁਝ ਹੀ ਪਰਮੇਸ਼ਰ ਦਾ ਹੈ। ਉਹ ਤਾਂ ਇਸ ਗੱਲ ਦੇ ਉੱਤੇ ਪੂਰੀ ਪਰਪੱਕਤਾ ਦੇ ਨਾਲ ਚੱਲਦਾ ਹੈ, ਪ੍ਰਭ ਸਭ ਕੁਛ ਤੇਰਾ ਜੀ ਮੈਂ ਕਿਛ ਨਾਹੀਂ। ਸਵਾਮੀ ਮੇਰਾ ਹੁਣ ਭਾਵੇਂ ਉਹ 52 ਰੂਪ ਵਿੱਚ ਹੋ ਕੇ ਆਇਆ, ਉਹ ਕੀ ਬਣ ਕੇ ਆਇਆ? ਬ੍ਰਾਹਮਣ ਰੂਪ ਬਣ ਕੇ ਆਇਆ। ਜੇ ਕੁਝ ਵੀ ਹੈ ਇਹ ਸਾਰੇ ਰੂਪ ਤਾਂ ਉਸੇ ਦੇ ਨੇ। ਕੀ ਹੈ 52 ਰੂਪ ਹੋਏ ਕੈ ਮੁਖ ਵੇਦ, ਮੁਖ ਚਾਰ ਵੇਦ ਮੁੱਖ ਪਾਠ ਸੁਣਾਵੇ। ਇਹ ਸਾਰੇ ਹੀ ਪਰਮੇਸ਼ਰ ਖੇਡ ਰਿਹਾ ਹੈ, ਕਿਸੇ ਵੀ ਰੂਪ ਵਿੱਚ ਹੈ। खिले स्वामी मेरा निर्गुण होके सर गुण होके खिले स्वामी मेरा के शलन आ गया। गुरु प्रोहित समझा रहा है कि तेनों ये शल लवेगा, पर होया कि बल शल कर आप शल्यण होए दया। हुण बल शल करदा होया आप ही शलिया गया, फिर की होया होए दयाल भगत गल लावै। हुण भगत नूं ऐ गल नाल ला लैंदा है, हुण की करदा है? कहिंदा भगत जी हे बल राजा हुण तूं आ खुशी माण। की कीता फिर? दित्ता राज पताल दा, कि तैनूं ये जिहड़ा पताल है इहदा तैनूं राज दे दित्ता है। हुण जदों जाण लगदा कहिंदा हुण किधर जाणा है? हुण तक तां तेरियां मैं मन्नदा रहा, हुण मेरी भी मन। हुण फिर की हो गया? होए अधीन, भगवान भगत दे अधीन हो गया। होए अधीन भगत जस गावै, फिर वह जस गाउंदा है किथे तां ए सी के वो छलण आया आप ही छलिया गया। कहिंदा हुण नहीं जाना, तू किधर जाना है? हुण तां इत्थे ही रह, तू वादा पूरा कर, मैं तां अपना कर दिता, तू भी हुण अपना वादा पूरा कर। कहिंदे की? कहिंदे तू कहा सी कि तेरे दर ते रहांगा, मैं तां तेन ढाई कर्म अपना आप विच मना दिता, ते हुण तू खड़ इत्थे। फिर वह कहते गुरबाणी कह रही, साडा गुरु कह रहा है अजहों बल के द्वार, अजे भी कहते खड़ा है भगतां दे दर ते खड़ा है। इस करके होए दरवांस ਸਦਾ ਸੁਖ ਪਾਵੇ। ਉਹਨੂੰ ਇਹ ਖੁਸ਼ੀ ਹੈ, ਸੁਖ ਹੈ ਇਹਦੇ ਵਿੱਚ ਹੀ। ਸੋ ਸਾਧ ਸੰਗਤ ਇਹ ਹੈ ਭਗਤ, ਮੇਰੀ ਬੰਧ ਭਗਤ ਛਡਾਵੇ, ਬਾਂਧੀ ਭਗਤ ਨਾ ਛੁੱਟੇ ਮੋਹੇ। ਇੱਕ ਸਮੇਂ ਮੋਕੋ ਕਹਿ ਬਾਂਧੇ ਤਾਂ ਹੁਣ ਮੋਹ ਪੈ ਜਵਾਬ ਨਾ ਹੋਵੇ। ਮੈਂ ਗੁਣਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਸੋ ਆਓ ਇਹ ਵਿਚਾਰ ਆਪਾਂ ਪਿੱਛੇ ਵੀ ਕੀਤੀ ਸੀ, ਸੋ ਭਾਵੇਂ ਕਿੰਨੀ ਕਰ ਲੋ, ਇਹ ਹਰ ਵਾਰੀ ਮਹਾਂਪੁਰਸ਼ਾਂ ਤੋਂ ਆਪਾਂ ਸੁਣਦੇ ਹੀ ਰਹੇ ਹਾਂ। ਉਹਨਾਂ ਦਾ ਹੀ ਸੁਣਿਆ ਜੋ ਉਹਨਾਂ ਨੇ ਸੁਣਾਇਆ, ਉਹਨਾਂ ਤੋਂ ਹੀ ਸੁਣਿਆ ਹੋਇਆ ਸੁਣਾਉਂਦੇ ਹਾਂ। ਇੱਕ ਲੈਸਨ ਯਾਦ ਕਰਦੇ ਹਾਂ ਕਿ ਸਾਡੇ ਵੀ ਇਹ ਮਨ ਵਿੱਚ ਵੱਸ ਜਾਵੇ ਤੇ ਸਾਡਾ ਇਹ ਜੀਵਨ ਲੇਖੇ ਵਿੱਚ ਲੱਗ ਜਾਵੇ। ਸੋ ਸਾਡੀ ਵੀ ਅਰਦਾਸ ਹੈ ਕਿ ਪਾਤਸ਼ਾਹ ਕਿਰਪਾ ਕਰੋ, ਸਾਡਾ ਇਹ ਜੀਵਨ ਇਹ ਸਵਾਸ ਤੇਰੇ ਦਰ ਦੇ ਉੱਤੇ ਲੱਗ ਜਾਵੇ, ਤੇਰੇ ਨਾਲ ਨਿਭ ਜਾਵੇ, ਤੇਰੇ ਨਾਲ ਬਣ ਆਵੇ। ਬਹੁਤੀ ਲੰਘ ਗਈ, ਥੋੜੀ ਰਹਿ ਗਈ, ਕਹਿੰਦੇ ਵੀ ਪਲ ਪਰ ਕਰੇ ਗਈ ਵਿਹਾਏ, ਇਹ ਘੜੀ ਕੇ ਕਾਰਨ ਕਲੰਕ ਮਤ ਖੱਟ ਜਾਏ। ਰੱਖ ਲੋ ਪਾਤਸ਼ਾਹ ਤੇਰੇ ਦਰ ਤੇ ਆਇਆ ਅਰਦਾਸ ਹੈ। ਬਹੁਤ ਸਮਾਂ ਭਿਆਨਕ ਹੈ, ਕਲਯੁਗ ਵਰਤ ਰਿਹਾ ਹੈ, ਬੜੀ ਅਗਨ ਵਰਸ ਰਹੀ ਹੈ। ਇੱਕ ਤੇਰਾ ਹੀ ਇਹ ਦਰ ਹੈ ਜਿੱਥੇ ਸ਼ਾਂਤੀ ਹੈ। ਕੋਈ ਵੀ ਪ੍ਰੇਮੀ ਆਉਂਦਾ ਹੈ, ਅਸਥਾਨ ਦੇ ਦਰਸ਼ਨ ਕਰਦਾ ਹੈ, ਉਹ ਦੰਗ ਰਹਿ ਜਾਂਦਾ ਹੈ ਕਿ ਐਸਾ ਸਥਾਨ, ਕਿਉਂਕਿ ਸਾਧ ਸੰਗਤ ਬਹੁਤ ਸਥਾਨ ਨੇ ਦੇਖੇ ਵੀ ਬਹੁਤ ਨੇ, ਪਰ ਪਤਾ ਉਦੋਂ ਲੱਗਦਾ ਜਿਵੇਂ ਮੱਛੀ ਪਾਣੀ ਚ ਰਹਿੰਦੀ ਹੈ, ਉਹਨੂੰ ਨਹੀਂ ਪਤਾ। ਜਦੋਂ ਉਹਨੂੰ ਪਾਣੀ ਤੋਂ ਬਾਹਰ ਕੱਢੋ ਫਿਰ ਪਤਾ ਲੱਗਦਾ ਕਿ ਇਹਦੀ ਕੀ ਕੀਮਤ ਹੈ। ਜੋ ਮੱਛਲੀ ਜਲ ਬਿਨ ਤੜਫੜਾਏ ਉਹ ਤੜਫੜਾਉਂਦੀ ਹੈ, ਜਿਉਂ ਮੱਛਲੀ ਬਿਨ ਪਾਣੀ ਹੈ ਕਿ ਜੀਵਨ ਪਾਵੇ। ਸੋ ਸਥਾਨ ਤੇ ਆਪਾਂ ਰਹਿੰਦੇ ਹਾਂ, ਆਉਂਦੇ ਹਾਂ, ਨਤਮਸਤਕ ਹੁੰਦੇ ਹਾਂ, ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ, ਸਾਹਮਣੇ ਸਤਪੁਰਸ਼ ਦਰਸ਼ਨ ਦਿੰਦੇ, ਉਸ ਸਮੇਂ ਨਹੀਂ ਸੀ ਪਤਾ। ਜਿਵੇਂ ਮੱਛੀ ਪਾਣੀ ਚ ਰਹਿੰਦੀ ਉਹਨੂੰ ਪਤਾ ਹੀ ਨਹੀਂ, ਪਾਣੀ ਤੋਂ ਬਾਹਰ ਆਈ ਫਿਰ ਪਤਾ ਲੱਗਦਾ ਹੈ। ਸੋ ਸਾਧ ਸੰਗਤ ਜੀ, ਹੁਣ ਮਹਾਂਪੁਰਸ਼ਾਂ ਦਾ ਜਿਹੜਾ ਐਤਕੀ ਦਾ ਇਹ ਜਨਮ ਦਿਹਾੜਾ ਹੈ, ਇਹ ਅੱਗੇ ਵਾਲਾ ਨਾਲੋਂ ਇਸ ਦੀ ਕੀ ਵਿਲੱਖਣਤਾ ਹੈ। ਅੱਗੇ ਮਹਾਂਪੁਰਸ਼ਾਂ ਦੇ ਤਕਰੀਬਨ 99 ਜਨਮ ਦਿਹਾੜੇ ਮਨਾਏ ਜਾ ਚੁੱਕੇ ਹਨ। ਪਹਿਲਾ ਜਨਮ ਦਿਨ ਤਾਂ ਚਲੋ ਉਹਨਾਂ ਦੇ ਪਰਿਵਾਰ ਨੇ, ਮਾਤਾ ਪਿਤਾ ਨੇ ਮਨਾਇਆ ਹੋਣਾ, ਫਿਰ ਹੋਰ ਉਹਨਾਂ ਦਾ ਸੰਬੰਧ ਜੁੜਿਆ ਜਿੱਥੋਂ ਤੱਕ ਅੱਗੇ ਬੀਜੀ ਦਾ ਪਰਿਵਾਰ ਹੈ, ਸਹੁਰੇ ਪਰਿਵਾਰ ਵਾਲੇ ਜੁੜ ਗਏ, ਹੋਰ ਰਿਸ਼ਤੇਦਾਰ ਨਾਤੇ ਜੁੜ ਗਏ। ਚਲੋ ਉਹ ਤਾਂ ਚਲੋ ਠੀਕ ਹੈ, ਪਰ ਵੱਡੀ ਪੱਧਰ ਦੇ ਉੱਤੇ ਇਸ ਸਥਾਨ ਤੇ ਉਹਨਾਂ ਦਾ ਜਨਮ ਦਿਹਾੜਾ ਆਪਾਂ ਮਨਾਉਂਦੇ ਆ ਰਹੇ ਹਾਂ। 83ਵਾਂ ਜਨਮ ਦਿਹਾੜਾ ਜਦੋਂ ਉਹਨਾਂ ਨੇ ਆਪਣੇ ਸਰੀਰ ਦੇ ਵਿੱਚ ਸਨ, ਉਸ ਸਮੇਂ ਸੰਗਤਾਂ ਨੇ ਮਨਾਇਆ, ਉਸ ਸਮੇਂ ਦੇ ਜੋ ਪ੍ਰਵਚਨ ਆਏ ਹਨ ਉਹ ਸਾਧ ਸੰਗਤ, ਉਹ ਬਹੁਤ ਹੀ ਸਲਾਹਣਯੋਗ ਪ੍ਰਵਚਨ ਨੇ। ਉਹ 83ਵੇਂ ਜਨਮ ਦਿਹਾੜੇ ਦੇ ਉੱਤੇ ਉਹਨਾਂ ਦੇ ਉਹ ਪ੍ਰਵਚਨ ਆਏ ਨੇ ਜਿਹੜੇ ਸਾਨੂੰ ਇਹ ਸੇਧ ਦੇਣ ਵਾਲੇ ਨੇ। ਸੋ ਤਕਰੀਬਨ ਆਹ ਜਿਹੜਾ ਜਨਮ ਦਿਹਾੜਾ ਆ ਰਿਹਾ ਹੈ, ਇਹ 99 ਤੋਂ ਬਾਅਦ 90ਵਾਂ ਆ ਰਿਹਾ ਹੈ। ਜਿਵੇਂ 99 ਤੋਂ ਬਾਅਦ 100ਵਾਂ ਹੁੰਦਾ ਹੈ, 99 ਤੋਂ ਬਾਅਦ 90 ਹੈ। ਇਸ ਦਿਨ ਨੂੰ ਅਸੀਂ ਬਹੁਤ ਖੁਸ਼ੀ ਨਾਲ ਮਨਾਉਣਾ ਹੈ। ਜਿਵੇਂ ਆਉਣ ਵਾਲਾ ਗੁਰਤਾ ਗੱਦੀ 300 ਸਾਲਾ ਹੈ, ਉਸ ਦਿਨ 300 ਸਾਲ ਪੂਰੇ ਹੋ ਰਹੇ ਨੇ। ਇਹ 28 ਅਕਤੂਬਰ ਤੋਂ 4 ਨਵੰਬਰ ਤੱਕ ਸੰਗਤਾਂ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਮਨਾਉਣ ਜਾ ਰਹੀਆਂ ਹਨ। ਸੰਗਤਾਂ ਨੂੰ ਹੁਣੇ ਤੋਂ ਹੀ ਖੁਸ਼ੀਆਂ ਨੇ ਕਿ ਕਿੰਨੀਆਂ ਗੁਰੂ ਗ੍ਰੰਥ ਮਾਨਯ ਜਾਗ੍ਰਿਤੀ ਯਾਤਰਾ ਨਿਕਲ ਰਹੀਆਂ ਨੇ, ਕਿੰਨਾ ਖੁਸ਼ੀਆਂ ਨੇ ਚਾਹ ਨੇ। ਸੋ ਇਹ ਹੋਣੀਆਂ ਵੀ ਚਾਹੀਦੀਆਂ ਹਨ। ਸੋ ਇਸੇ ਤਰ੍ਹਾਂ ਆਪਾਂ ਆਹ ਜਿਹੜਾ 17 ਜੂਨ ਹੈ ਇਹਨੂੰ ਖੁਸ਼ੀ ਨਾਲ ਮਨਾਉਣਾ ਹੈ। ਉਸ ਸੰਬੰਧ ਦੇ ਵਿੱਚ ਅੱਜ ਮੀਟਿੰਗ ਵੀ ਰੱਖੀ ਗਈ ਸੀ, ਉਹਦੇ ਵਿੱਚ ਵੀ ਜਿਹੜੀਆਂ ਡਿਊਟੀਆਂ ਪੜ੍ਹ ਕੇ ਸੁਣਾਈਆਂ ਤਕਰੀਬਨ ਸਾਰਿਆਂ ਦੇ ਉੱਤੇ ਸਹਿਮਤੀ ਹੋ ਗਈ। ਕੋਈ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਕੋਈ ਡਿਊਟੀ ਦੇਣ ਦੀ ਵੀ ਲੋੜ ਨਹੀਂ ਪੈਂਦੀ, ਉਹ ਤਾਂ ਆਪੇ ਹੀ ਖੜੇ ਰਹਿੰਦੇ ਨੇ। ਜਿਵੇਂ ਅੱਜ ਹੋ ਬਲ ਕੇ ਦੁਆਰ ਖੜੋ ਹੋਏ ਦਰਬਾਨ ਮਹਾਂ ਸੁਖ ਪਾਵੇ, ਉਹ ਤਾਂ ਕੋਈ ਕਿਤੇ ਦੇਖਿਆ ਹੈ ਐਸੇ ਪ੍ਰੇਮੀ ਵੀ ਯਾਦਾਂ ਆ ਜਾਂਦੀਆਂ ਨੇ। ਅੱਜ ਇੱਕ ਇੱਥੇ ਪ੍ਰੇਮੀ ਆਏ ਮਿਹਰ ਚੰਦ, ਮਿਹਰ ਸਿੰਘ ਕਹਿੰਦੇ ਨੇ ਕੰਡੌਲੀ ਤੋਂ ਐ, ਉਹ ਮਹਾਂਪੁਰਸ਼ਾਂ ਦੇ ਕੁਰਸੀ ਲੱਗਦੀ ਅੱਗੇ ਤੁਸੀਂ ਦੇਖਦੇ ਹੋ, ਉਹ ਪਹਿਰੇ ਤੇ ਖੜਾ ਹੁੰਦਾ। ਕੋਈ ਪਿਛਲੇ ਹੀ ਸੰਬੰਧ ਹੋਣਾ ਹੈ, ਨਹੀਂ ਤਾਂ ਦੇਖਿਆ ਜਾਂਦਾ ਸ਼ਸਤਰਧਾਰੀ ਤਿਆਰ ਵਰਤਿਆਰ ਸਿੰਘ ਤੈ ਸਿੰਘ ਦੁਆਰ ਪਹਿਰੇ ਦੇ ਉੱਤੇ ਖੜੇ ਹੁੰਦੇ ਨੇ। ਉਹ ਕਲੀਨ ਸ਼ੇਵਨ ਚੌਧਰੀ ਹੈ, ਉਹ ਖੜਾ ਰਹਿਣਾ ਉਹਨੇ ਇੱਕ ਦਿਨ ਕੁਰਸੀ ਤੇ, ਉਹ ਐ ਸਾਹਮਣੇ ਖੜਾ ਮਹਾਂਪੁਰਸ਼ਾਂ ਨੇ ਬਚਨ ਕੀਤਾ, ਮੰਗ ਕੀ ਤੇਰੀ ਭਾਵਨਾ ਹੈ। ਇਲੈਕਸ਼ਨ ਹੋ ਰਹੀ ਸੀ, ਕਹਿੰਦੇ ਮਹਾਰਾਜ ਸਰਪੰਚ ਹੀ ਚਾਹੀਦੀ, ਕਹਿੰਦੇ ਤਾਂ ਕੁਝ ਵੀ ਨਾ ਮੰਗੀ, ਮੰਗ ਕਹਿੰਦੇ ਤੂੰ ਤਾਂ ਬੜੇ ਇਲੈਕਸ਼ਨ ਜਿੱਤਣੇ ਨੇ। ਬਚਨ ਹੋ ਗਿਆ, ਸਾਧ ਬਚਨ ਟਲਾਤਾ ਜੋ ਇੱਥੇ ਦੱਸ ਰਿਹਾ ਸੀ। ਸਵੇਰੇ ਉਹਨਾਂ ਨੇ ਸਾਰਿਆਂ ਨੇ ਇਲਾਕੇ ਨੇ ਅਖੰਡ ਪਾਠ ਕਰਵਾਏ, ਬੜੇ ਪ੍ਰੇਮੀ ਪਤਵੰਤੇ ਆਏ। ਉਹ ਦੱਸ ਰਿਹਾ ਸੀ ਉਹਨਾਂ ਦੇ ਵਿੱਚ ਕਿ ਉਸ ਦਿਨ ਤੋਂ ਮੈਨੂੰ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ, ਜ਼ਿਲ੍ਹਾ ਪ੍ਰੀਸ਼ਦ ਦਾ ਉਹ ਮੈਂਬਰ ਹੈ। ਸੋ ਇਸ ਕਰਕੇ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਸੋ ਇਸੇ ਪਿਆਰ ਵਾਲੇ ਪ੍ਰੇਮੀ ਹੁੰਦੇ ਨੇ, ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਸਾਨੂੰ ਇਹ ਡਿਊਟੀ ਮਿਲੇ ਤਾਂ ਅਸੀਂ ਇਹ ਕਰਾਂਗੇ, ਇਹ ਜ਼ਿੰਮੇਵਾਰੀ ਹੈ। ਸੋ ਪਿਆਰ ਦੇ ਵਿੱਚ ਜਿੱਥੇ ਵੀ ਡਿਊਟੀ ਲੱਗਦੀ ਹੈ ਮਿਲਦੀ ਹੈ ਸੇਵਾ, ਇਹ ਸੇਵਾ ਦਾ ਕੁੰਭ ਹੈ, ਸਿਮਰਨ ਦਾ ਕੁੰਭ ਇੱਥੇ ਲੱਗਿਆ ਹੋਇਆ। ਸਾਹਮਣੇ ਜਿੱਥੇ ਮਹਾਂਪੁਰਸ਼ਾਂ ਦਾ ਸਥਾਨ ਹੈ, ਇੱਥੇ ਲਗਾਤਾਰ ਇਹ ਅਖੰਡ ਪਾਠ ਚੱਲ ਰਹੇ ਹਨ। ਬੜੇ ਵਿਧੀ ਪੂਰਵਕ ਰਾੜਾ ਸਾਹਿਬ ਤੋਂ ਆ ਕੇ ਜਥੇ ਅਖੰਡ ਪਾਠ ਕਰ ਰਹੇ ਨੇ। ਸੋ ਹੋਰ ਵੀ ਜਿੱਥੇ ਸਿਮਰਨ ਦਾ ਕੁੰਭ ਲੱਗਿਆ ਹੈ ਸੇਵਾ ਚੱਲ ਰਹੀ ਹੈ, ਸੰਗਤਾਂ ਦੂਰ ਦੂਰ ਤੋਂ ਆ ਕੇ ਸਫਾਈਆਂ ਕਰ ਰਹੇ ਹਨ। ਸੋ ਆਹ ਹਫ਼ਤਾ ਕੇ ਰਹਿ ਗਿਆ ਹੈ ਕਿਉਂਕਿ 14 ਤਰੀਕ ਤੋਂ ਹੀ ਸਮਾਗਮ ਸ਼ੁਰੂ ਹੋ ਜਾਣਾ ਹੈ। 14 ਤਰੀਕ ਦੀ ਸੰਗਰਾਂਦ ਹੈ, 15 ਦਾ ਐਤਵਾਰ ਹੈ, 16 ਦਾ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਗੁਰਪੁਰਬ ਹੈ, 17 ਦਾ ਇਹ ਮਹਾਂਪੁਰਸ਼ਾਂ ਦਾ ਸਰੀਰਕ ਜਨਮ ਦਿਹਾੜਾ ਹੈ, 18 ਦੀ ਪੂਰਨਵਾਸੀ ਹੈ, 18 ਨੂੰ ਅੰਮ੍ਰਿਤ ਵੀ ਛਕਾਏ ਜਾਣੇ ਨੇ, ਹਰ ਪੂਰਨਵਾਸੀ ਅੰਮ੍ਰਿਤ ਛਕਾਉਂਦੇ ਨੇ। ਸੋ 14 ਤਰੀਕ ਤੋਂ ਲੈ ਕੇ 18 ਤਰੀਕ ਤੱਕ ਲਗਾਤਾਰ 5 ਦਿਨ ਸਤਸੰਗ ਚੱਲਣਾ ਹੈ। ਬਹੁਤ ਸਾਰੇ ਸਾਧੂ ਸੰਤ ਸੰਗੀ ਜਨ ਪ੍ਰੇਮੀ ਵੀ ਪਹੁੰਚ ਰਹੇ ਨੇ। ਐਤਕੀ ਕੋਈ ਕਿਸੇ ਨੂੰ ਅਸੀਂ ਵਿਸ਼ੇਸ਼ ਸੱਦਾ ਦੇਣ ਨਹੀਂ ਗਏ, ਨਾ ਲੋੜ ਹੈ, ਆਪੇ ਹੀ ਪਿਆਰ ਵਾਲੇ ਆਉਣਗੇ। ਉਹ ਪਿਆਰ ਵਾਲੇ ਜਿਹੜੇ ਆਉਣਗੇ ਵੀ ਉਹ ਗੱਲ ਵੀ ਫਿਰ ਪਿਆਰ ਦੀ ਹੀ ਕਰਨਗੇ। ਸੋ ਸਾਧ ਸੰਗਤ ਬਹੁਤ ਸਾਰੇ ਐਸੀਆਂ ਰੂਹਾਂ ਦੇ, ਪਿਆਰ ਵਾਲੀਆਂ ਰੂਹਾਂ ਦੇ ਦੀਦਾਰ ਹੋਣਗੇ। ਸੋ ਸੰਗਤਾਂ ਪਹੁੰਚ ਰਹੀਆਂ ਹਨ ਆਪ ਜੀ ਦੇ ਚਰਨਾਂ ਦੇ ਵਿੱਚ। ਬੇਨਤੀ ਹੈ ਕਿਉਂਕਿ ਤੁਸੀਂ ਤਾਂ ਸਾਡੇ ਇੱਕ ਪਰਿਵਾਰਕ ਮੈਂਬਰ ਵਾਂਗੂ, ਇੱਕ ਮਹਾਂਪੁਰਸ਼ਾਂ ਦਾ ਰੂਹਾਨੀ ਪਰਿਵਾਰ ਹੈ ਜੋ ਤੁਸੀਂ ਇਸ ਸਤਸੰਗ ਮੰਡਲ ਵਿੱਚ ਬੈਠੇ ਹੋ, ਸਤਸੰਗੀ ਹੋ, ਨੇਮੀ ਪ੍ਰੇਮੀ ਹੋ, ਹਰ ਵਾਰੀ ਚੱਲ ਚੱਲ ਕੇ ਆਉਂਦੇ ਹੋ। ਸੋ ਸਾਧ ਸੰਗਤ ਜੀ ਤੁਸੀਂ ਤਾਂ ਆਉਣਾ ਹੀ ਆਉਣਾ, ਉਸ ਤੋਂ ਪਹਿਲਾਂ ਆਓ, ਹੋਰਨਾਂ ਨੂੰ ਵੀ ਲਿਆਉਣ ਦੇ ਪ੍ਰਬੰਧ ਕਰੋ। ਪਿਆਰ ਦੀ ਗੱਲ ਹੈ, ਪਿਆਰ ਦੇ ਵਿੱਚ ਦੇਖਿਆ ਇੱਕ ਸਾਡੇ ਕੋਲ ਸੁਆਮੀ ਆ ਗਿਆ। ਜਦੋਂ ਸੁਨਾਮੀ ਆਈ, ਸੁਨਾਮੀ ਦੇ ਵਿੱਚ ਬਹੁਤ ਕੁਝ ਰੁੜ ਗਿਆ, 3 ਕੁ ਸੈਕਿੰਡ ਦੇ ਵਿੱਚ ਹੀ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰ ਆਵੇ। ਜਿੱਥੇ ਜਲ ਸੀ ਥਲ ਹੋ ਗਿਆ, ਜਿੱਥੇ ਥਲ ਸੀ ਜਲ ਹੋ ਗਿਆ। ਉਹ ਜਿਹੜੇ ਵੱਡ ਵੱਡੇ ਅਮੀਰ ਧਨੀ ਪੁਰਸ਼ ਸਨ, ਸਭ ਕੁਝ ਉਹਨਾਂ ਦਾ ਮਲੀਆ ਮੀਠ ਹੋ ਗਿਆ। ਸੁਨਾਮੀ ਸਮੁੰਦਰ ਵਿੱਚ ਸਮੇਟ ਕੇ ਲੈ ਗਈ। ਹੁਣ ਕਿਉਂਕਿ ਮਹਾਂਪੁਰਸ਼ਾਂ ਨੇ ਇੱਕ ਪਰੰਪਰਾ ਚਲਾਈ ਹੈ ਕਿ ਕੋਈ ਵੀ ਕਲੈਮਟੀ ਆਫਤ ਆਵੇ ਉੱਥੇ ਜਾਓ, ਦੁਖੀਆਂ ਦੀ ਬਾਂਹ ਫੜੋ, ਸੇਵਾ ਕਰੋ, ਲੰਗਰ ਚਲਾਓ। ਸੋ ਇੱਥੇ ਵਿਚਾਰ ਚੱਲੀ ਕਿ ਉੱਥੇ ਜਾਣਾ। ਹੁਣ ਉੱਥੇ ਜਾਣ ਵਾਸਤੇ ਬਾਹਰੋਂ ਵੀ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਕਿ ਹਰ ਵਾਰੀ ਜਾਂਦੇ ਨੇ, ਰਤਵਾੜਾ ਸਾਹਿਬ ਤੋਂ ਰਿਲੀਫ ਜਾਂਦੀ ਹੈ, ਹੁਣ ਵੀ ਜਾਓ। ਉਸੇ ਰਾਤ ਤਿਆਰ ਕੌਣ ਹੋਇਆ? ਇੱਕ ਸਵਾਮੀ। ਉਧਰ ਸੁਨਾਮੀ ਆਈ ਤੇ ਇਧਰ ਸਵਾਮੀ ਆ ਗਿਆ, ਜਿਹਦੀ ਕੋਈ ਜਾਣ ਨਹੀਂ ਪਛਾਣ ਨਹੀਂ, ਸਵਾਮੀ ਆਤਮ ਗਿਆਨਾਂ ਨਾਲ। ਉਹ ਮਹਾਂਪੁਰਸ਼ਾਂ ਦਾ ਪ੍ਰੇਰਿਆ ਹੋਇਆ ਇੱਥੇ ਆ ਗਿਆ। ਲੋੜ ਵੀ ਕੀ ਹੈ, ਮੰਗ ਵੀ ਕੀ ਹੈ? ਆ ਇੱਕ ਦਹੀਂ ਦੀ ਕੌਲੀ ਤੇ ਦੋ ਪ੍ਰਸ਼ਾਦੇ, ਹੋਰ ਨੀ ਉਹਨੇ ਕੁਝ ਵੀ ਖਾਣਾ, ਚਾਹੇ ਸਾਹਮਣੇ ਛੱਤੀ ਪਦਾਰਥ ਰੱਖ ਦੋ, ਹੱਠ ਜੋਗੀ ਹੈ। ਉਧਰ ਦਾ ਹੀ ਸਾਊਥ ਇੰਡੀਆ ਦੇ ਹਨ ਤੇ ਉਹਨਾਂ ਨੇ ਇਸ ਕਮਾਂਡ ਨੂੰ ਸੰਭਾਲਿਆ। ਇੱਥੋਂ ਕਿੰਨੇ ਟਰੱਕ ਗਏ, ਕਿੰਨੇ ਹੀ ਪ੍ਰੇਮੀ ਗਏ ਸੁਨਾਮੀ ਦੇ ਵਿੱਚ, ਪਰਮ ਪੂਜਾ ਸਤਿਕਾਰਯੋਗ ਬੀ ਜੀ ਦੇ ਆਸ਼ੀਰਵਾਦ ਨਾਲ ਲਗਾਤਾਰ ਮਹੀਨੇ ਵਧੀ, ਲੰਗਰ ਚੱਲਦੇ ਰਹੇ, ਰਿਲੀਫ ਵੰਡੀ ਗਈ। ਵੱਡ ਵੱਡੇ ਮਾਰਵਾੜੀ ਸੇਠ ਵੀ ਸ਼ਰਧਾ ਵਿੱਚ ਆ ਗਏ, ਉਹਨਾਂ ਦੀਆਂ ਵੱਡੀਆਂ ਵੱਡੀਆਂ ਪੇਸ਼ਕਸ਼ ਹੋਈਆਂ। ਸਹੀ ਕਿ ਪਿਆਰ ਦੀ ਖੇਡ ਹੈ, ਪਿਆਰ ਹੀ ਮਹਾਂਪੁਰਸ਼ਾਂ ਨੇ ਸਾਨੂੰ ਸਿਖਾਇਆ ਹੈ। ਸੋ ਇਹ ਪਿਆਰ ਦਾ ਸਮਾਗਮ ਹੈ 17 ਜੂਨ। ਇਹਦੇ ਬਾਰੇ ਦੇ ਵਿੱਚ ਸਾਧ ਸੰਗਤ ਬੇਨਤੀ ਹੈ ਕਿ ਦੇਖੋ, ਜਿੱਥੇ ਦੂਜੇ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਨੂੰ ਪਿਆਰ ਕਰਦੇ ਹਨ, ਇੱਥੇ ਵਰਲਡ ਫੇਮ ਦਾ ਜੋਗੀ ਸਵਾਮੀ ਕਾਇਲ ਹੋਇਆ, ਇੱਥੇ ਆਇਆ, ਇੱਥੇ ਆ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਚਲੋ ਉਸ ਹਿਮਾਲਿਆ ਪਰਬਤ ਤੇ ਜਿੱਥੇ ਮੈਂ ਮੈਡੀਕਲ ਸਿਟੀ ਬਣਾਉਣੀ, ਜਿਹੜੇ ਸਾਧੂ ਤਪ ਕਰਦੇ ਨੇ ਉਹਨਾਂ ਦੇ ਸਰੀਰਾਂ ਦੀ ਸੰਭਾਲ ਕਰਨ ਵਾਸਤੇ ਕੋਈ ਨਹੀਂ ਹੁੰਦਾ, ਦੇਖਿਆ ਬਰਫਾਂ ਦੇ ਵਿੱਚ ਹੀ ਗਲ ਜਾਂਦੇ ਨੇ, ਉਹਨਾਂ ਨੂੰ ਲਿਆਉਣ ਵਾਸਤੇ ਉਹਨਾਂ ਨੇ ਹੈਲੀਕਾਪਟਰ ਲਿਆ, 250 ਬੈੱਡ ਰਿਜ਼ਰਵ ਕੀਤਾ ਕਿ ਸਾਧੂਆਂ ਦਾ ਪਰਿਵਾਰ ਨਾਲ ਤਾਂ ਸੰਬੰਧ ਹੀ ਨਹੀਂ ਹੁੰਦਾ। ਜਿਹੜਾ ਸੰਨਿਆਸ ਹੈ ਗੇਰੂ ਵਸਤਰ ਨੇ, ਇੱਕ ਸੂਰਜ ਦੀ ਲਾਲੀ ਵਾਂਗੂ ਹੁੰਦਾ ਹੈ ਕਿ ਇਹਨਾਂ ਦਾ ਕੋਈ ਪਿੱਛੇ ਰਿਲੇਸ਼ਨ ਨਹੀਂ ਰਹਿੰਦਾ, ਸੰਨਿਆਸ ਲੈ ਲੈਂਦੇ ਨੇ। ਸੋ ਸਵਾਮੀ ਸੰਨਿਆਸੀ ਸੀ ਤੇ ਉਹਨਾਂ ਮਹਾਂਪੁਰਸ਼ਾਂ ਤੋਂ ਹਸਪਤਾਲ ਦਾ ਸ਼ਿਲਾਨਿਆਸ ਕਰਵਾਇਆ। ਉਹ ਵੀ ਇੰਨੇ ਕਾਇਲ ਹੋ ਗਏ, ਪਰਮ ਪੂਜਾ ਸਤਿਕਾਰ ਜੋ ਬੀਜੀ ਦੇ ਚਰਨਾਂ ਤੇ ਝੁਕੇ, ਕਹਿੰਦੇ ਤਾਂ ਮੇਰੀ ਮਾਂ ਹੈ, ਨਹੀਂ ਸੰਨਿਆਸੀ ਕਿਸੇ ਬੀਬੀ ਦੇ ਸਰੀਰ ਅੱਗੇ ਨਹੀਂ ਝੁਕਦੇ। ਉਹ ਧਨ ਧਨ ਜਾਣਨੀ ਐਸੀ, ਕਹਿੰਦੇ ਤਾਂ ਮੇਰੇ 3 ਜਨਮ ਪਹਿਲਾਂ ਮਾਤਾ ਸੀ, ਹੁਣ ਮਿਲੇ ਨੇ। ਸੋ ਸਾਧ ਸੰਗਤੇ ਤਾਂ ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੂਹੇ, ਮੂਹੇ ਜੀਵੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਇਹਦੀ ਕੌਣ ਗਿਣਤੀ ਕਰ ਸਕਦਾ ਹੈ? ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ, ਕਹਿਦੇ ਉਬਲੇ ਕਹਿਰ ਹੈ ਕਾਹੇ ਮਾਹੇ ਸਮਾਵੇ। ਸੋ ਇਹਦਾ ਕੋਈ ਅੰਤ ਨਹੀਂ, ਅੰਤ ਨਾ ਪਾਰਾਵਾਰ, ਇਸਦਾ ਕੋਈ ਅੰਤ ਹੈ ਹੀ ਨਹੀਂ। ਸੋ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ, ਸਰੀਰਕ ਜਨਮ ਦਿਹਾੜਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਉਣ ਜਾ ਰਹੀਆਂ ਹਨ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਇਸ ਪਵਿੱਤਰ ਪਾਵਨ ਭੂਮੀ ਜਿੱਥੇ ਉਹਨਾਂ ਨੇ ਆਪਣਾ ਸਾਰਾ ਹੀ ਤਨ ਮਨ ਧਨ ਲਾ ਦਿੱਤਾ, ਇੱਥੇ ਆਪਾਂ ਬੜੀ ਸ਼ਰਧਾ ਪੂਰਵਕ ਚਾਅ ਨਾਲ ਮਨਾਈਏ ਤੇ ਆਪਣੇ ਜੀਵਨ ਨੂੰ ਲੇਖੇ ਵਿੱਚ ਲਾਈਏ। ਸੋ ਇਹ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਉਹ ਜਨਮ ਤੁਮਾਰੇ ਲੇਖੇ ਮਾਧੋ, ਜਨਮ ਤੁਮਾਰੇ दर्शन जिन्हां दे दर्शनां दी तां लोचा संगतां सदा ही रहिंदी है। शरीर करके विछोड़े ने शरीर दे विछोड़े पैंदे ने, शब्द मलावा होते दे मलावा ना है। सो उहदी सांझ उन्होंने पाई है, उस दिन आपां आईए हुम हमा के पहुंचिए ते साडा जीवन लेखे विच लगे, ए अरदास है। सो आओ जिहड़े हुण तक नहीं बोले ओ गुरु स्तोत्र आनंद साहब विच जरूर ही बोलण दी खेचल कर। राम कली महला तीजा आनंदिक हो अंकार सतगुर प्रसाद आनंद पिया मेरी मां We'll be right back. ਨਾਨਕ ਸਾਹਿਬ ਜੀ ਤਨ ਤਨ ਹੈ ਤੇਰੀ ਜੀ ਤਨ ਹੈ।